हम नाम Göttinnendorf, Bart von meinem Kirchen, auch von den Frieden und Sabdan Kirke, Mann Kater Kirke, Bart Pavri, die Sato Kirke, Sadhu Maharaj, die Pavan, Kodesh, der Raha Prab Kirke, die Sugunan, Sada Pavana, Nirmanta, Idiadik. ਇਹਨਾਂ ਗੁਣਾਂ ਦੀ ਸਹਿਤ ਤੋਂ ਕਰਕੇ ਜਦੋਂ ਸਰੋਤਾ ਜਨ ਜਾਂ ਕਥਾ ਸ਼ਰਵਣ ਕਰਨ ਵਾਲੇ ਜਾਂ ਕਥਾ ਦੀ ਵਿਚਾਰ ਕਰਨ ਵਾਲੇ ਕੀਰਤਨ ਕਰਨ ਵਾਲਾ ਜਾਂ ਸੁਣਨ ਵਾਲਾ ਇਹ ਸਾਰਿਆਂ ਵਾਸਤੇ ਇੱਕੋ ਜਿਹੀ ਉਪਦੇਸ਼ ਹੈ ਅਤੇ ਇਹ ਜਿਹੜੇ ਗੁਣਾਂ ਹਨ ਸਭਨਾਂ ਨੂੰ ਸਹਾਇਕ ਹਨ ਸ਼ਬਦ ਜ਼ਰੂਰੀ ਹੈ ਆਪਣੇ ਗੁਰੂ ਦੇ ਪ੍ਰਤੀ ਮਨ ਸ਼ਰਧਾ ਹੋਵੇ ਭਾਵਨਾ ਪ੍ਰੇਮ ਹੋਣਾ ਜਦੋਂ ਸ਼ਰਧਾ ਹੋਵੇਗੀ ਤੇ ਉਦੋਂ ਵੀ ਕੋਈ ਚੰਗੀ ਤਰ੍ਹਾਂ ਧਿਆਨ ਦੇ ਨਾਲ ਜਿਹੜਾ ਵਿਚਾਰ ਜਿਹੜਾ ਹੈ ਸਰਵਣ ਕਰਦਾ ਜਦੋਂ ਵੀ ਸ਼ਰਧਾ ਦੇ ਨਾਲ ਗੁਰਬਾਣੀ ਦਾ ਕੀਰਤਨ ਕਥਾ ਵਿਚਾਰ ਸਰਵਣ ਕਰਦਾ ਹੈ ਫਿਰ ਜਿਹੜਾ ਇੱਕ ਇੱਕ ਅੱਖਰ ਹੈ ਤੇ ਉਹ ਮਨ ਗ੍ਰਹਿਣ ਕਰਦਾ ਹੈ ਨਹੀਂ ਤਾਂ ਜੇਕਰ ਮਨ ਸ਼ਰਧਾ ਨਹੀਂ ਹੈ ਭਾਵਨਾ ਜਾਂ ਪ੍ਰੇਮ ਨਹੀਂ ਹੈ ਤੇ ਉਹ ਸੁਣਿਆ ਵੀ ਸਾਸਾਂ ਦੇ ਅਣਸੁਣਿਆ ਹੋ ਜਾਂਦਾ ਸੋ ਸ਼ਰਧਾ ਦਾ ਭਾਵ ਕੀ ਹੈ ਵਿਸ਼ਵਾਸ ਕਿ ਸਤਿਗੁਰੂ ਮਹਾਰਾਜ ਜੀ ਹਾਜ਼ਰ ਨਾਜ਼ਰ ਹਨ ਇਹ ਕਹਿਣ ਬਾਤ ਨਹੀਂ ਹੈ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਆਪਾਂ ਨੂੰ ਜੋ ਆਪਾਂ ਪੀਰ ਵਿੱਚ ਦੋਹਰਾ ਪੜ੍ਹਦੇ ਹਾਂ ਕਿ ਪ੍ਰਗਟ ਗੁਰਾਂ ਕੀ ਦੇ ਇਹ ਤਾਂ ਸਾਸਾਂ ਜੀ ਇਤਿਹਾਸ ਦੇ ਵਿੱਚ ਇਹ ਹਵਾਲਾ ਮਿਲਦਾ ਹੈ ਪਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪਾਂ ਨੂੰ ਕਹਿ ਰਹੇ ਨੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੇ ਸੇਵ ਬਿਦਨ ਮਨ ਹੈ ਪਰ ਤਖ ਗੁਰੂ ਨਿਸਤਾਰ ਸੋ ਸ਼ਰਧਾ ਜ਼ਰੂਰੀ ਹੈ ਅਤੇ ਗਿਆਨ ਅਤੇ ਵਿਰਾਗ ਦੇ ਨੇਤਰ ਹੋਣੇ ਜ਼ਰੂਰੀ ਹਨ ਕਹਿੰਦੇ ਜਿਵੇਂ ਕੋਈ ਬੰਦਾ ਉਹਦੇ ਕੋਲ ਸਾ ਨੇਤਰ ਨਾ ਹੋਣ ਅਤੇ ਉਹ ਨੇਤਰਾਂ ਤੋਂ ਬਿਨਾਂ ਕਿਤੇ ਜਾ ਨਹੀਂ ਸਕਦਾ ਕਿਸੇ ਦਾ ਸਹਾਰਾ ਲੈਣਾ ਪਵੇਗਾ ਅਤੇ ਕਿਸੇ ਕੋਲ ਨੇਤਰ ਹੋਣ ਅਤੇ ਪੈਰ ਨਾ ਹੋਣ ਅਤੇ ਉਹ ਵੀ ਨਹੀਂ ਜਾ ਸਕਦਾ ਉਹਨੂੰ ਵੀ ਕਿਸੇ ਦਾ ਸਹਾਰਾ ਲੈਣਾ ਪਵੇਗਾ ਇਸੇ ਤਰ੍ਹਾਂ ਸਾਸਾਂ ਜੀ ਦੀ ਸ਼ਰਧਾ ਹੈ ਇਹ ਜ਼ਰੂਰੀ ਹੈ ਪਰ ਆਮ ਕਰਕੇ ਆਪਾਂ ਕਹਿੰਦੇ ਵੀ ਸ਼ਰਧਾ ਨਹੀਂ ਹੁੰਦੀ ਤੋ ਸ਼ਰਧਾ ਦੇ ਨਾਲ ਗਿਆਨ ਵੀ ਜ਼ਰੂਰੀ ਹੈ ਗਿਆਨ ਦੇ ਨੇਤਰ ਵੀ ਹੋਣੇ ਜ਼ਰੂਰੀ ਹਨ ਅਤੇ ਭੈ ਕੇ ਚਰਨ ਕਰ ਭਾਵ ਕੇ ਲੋਹਣ ਸੁਰਤ ਕਰੇ ਨਾਲ ਕਹਿ ਸਿਆਣੀ ਉਹ ਤੰਤ ਮਿਲਾਵਾ ਸੋ ਇਹ ਸਾਸਾਂ ਜੀ ਜ਼ਰੂਰੀ ਜਿਹੜੇ ਗੁਣ ਹਨ ਇਹਨਾਂ ਦੇ ਸਹਿਤ ਤੋਂ ਕਰਕੇ ਸਤਸੰਗਤ ਕੀਤੀ ਹੋਈ ਸਫਲ ਹੈ ਸੋ ਸੁਰਤ ਕਰਕੇ ਮਨ ਕਰਕੇ ਜਦੋਂ ਆਪਾਂ ਸਰਵਣ ਕਰਦੇ ਹਾਂ ਇਹ ਤਾਂ ਲੇਖੇ ਦੇ ਵਿੱਚ ਹੈ ਹੀ ਹੈ ਜਿਹਨੂੰ ਸਤਿਗੁਰੂ ਮਹਾਰਾਜ ਜੀ ਕਹਿੰਦੇ ਹਨ ਇਹ ਘੜੀ ਕਬੀਰ ਇੱਕ ਘੜੀ ਆਦੀ ਘੜੀ ਆਦੀ ਹੂੰ ਤੇ ਆਦ ਭਗਤਨ ਸਿੰਘ ਦੀ ਗੋਸ਼ਟ ਹੈ ਜੋ ਕਿ ਨ ਸੋਲਾਭ ਤੇ ਘੜੀ 24 ਮਿੰਟ ਦੀ ਹੁੰਦੀ ਹੈ 12 ਮਿੰਟ ਤੋਂ ਉਹਦੀ 6 ਮਿੰਟ ਹੋ ਗਏ ਨੇ ਕਹਿੰਦੇ ਕਿਤਨਾ ਸਮਾਂ ਮਿਲੀ ਕਿਤੇ ਸ਼ਰਧਾ ਦੇ ਨਾਲ ਗੁਰਬਾਣੀ ਦੇ ਵਿਚਾਰ ਸਰਵਣ ਕਰ ਰਹੀ ਹੈ ਉਹ ਵੀ ਲੇਖੇ ਦੇ ਵਿੱਚ ਹੈ ਉਹ ਵੀ ਲਾਭ ਹੀ ਲਾਭ ਤੋ ਆਓ ਸਤਿਗੁਰੂ ਮਹਾਰਾਜ ਜੀ ਕਿਰਪਾ ਕਰ ਰਹੇ ਨੇ ਅੱਜ ਦਾ ਜੋ ਪਾਵਨ ਸ਼ਬਦ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 52 ਅੰਕ ਤੋਂ ਸ਼ੁਰੂ ਹੋ ਕਰਕੇ 53 ਅੰਕ ਦੇ ਸਮਾਪਤੀ ਹੁੰਦੀ ਹੈ ਸ੍ਰੀ ਰਾਗ ਦੇ ਵਿੱਚ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਕਿਰਪਾ ਕਰ ਰਹੇ ਹਨ ਸ੍ਰੀ ਰਾਗ ਮਹੱਲਾ ਪੰਜਵਾ ਸੰਤ ਜਣੋ ਸੁਣ ਭਾਈ ਹੋ ਸੁਖਨ ਸੱਚ ਨਾਏ ਸਤਿਗੁਰੂ ਮਹਾਰਾਜ ਜੀ ਕਿਰਪਾ ਕਰਦੇ ਨੇ ਸੰਤ ਜਣੋ ਸੁਣ ਭਾਈ ਹੋ ਸੰਤ ਜਣੋ ਇੱਥੇ ਸਤਿਗੁਰੂ ਮਹਾਰਾਜ ਜੀ ਜਿਹੜੇ ਜਗਿਆਸੂ ਨੇ ਸ਼ਾਂਤ ਆਤਮਾ ਬੰਦਗੀ ਕਰਨ ਵਾਲੇ ਜਿਹਨਾਂ ਨੂੰ ਆਪਣੇ ਆਤਮਾ ਦੇ ਗਿਆਨ ਦੀ ਪ੍ਰਾਪਤੀ ਦੇ ਅੰਦਰ ਇੱਛਾ ਪੈਦਾ ਹੋ ਗਈ ਗੁਰਸਿੱਖ ਵੀ ਕਹਿ ਸਕਦੇ ਹਾਂ ਕਿ ਪ੍ਰਹਿਵਾਚੀ ਸ਼ਬਦ ਨੇ ਕਹਿੰਦੇ ਹੇ ਭਾਈ ਸੰਤ ਪਹੁੰਚੋ ਸੁਣੋ ਜਨ ਭਾਈ ਸੁਣਨਾ ਕਰੋ ਕਿ ਛੁੱਟਣ ਸੱਚ ਹੈ ਨਾਈ ਕਿ ਜਿਹੜੇ ਆਪਾਂ ਨੂੰ ਇਹ ਬੰਧਨ ਪਏ ਹੋਏ ਨੇ ਨਾ ਕਿ ਇਹਨਾਂ ਤੋਂ ਛੁਟਕਾਰਾ ਦੌੜ ਵਾਲੀ ਇੱਕੋ ਸ਼ਕਤੀ ਹੈ ਉਹ ਸੱਚਾ ਨਾਮ ਹੈ ਵਾਹਿਗੁਰੂ ਪਰਮੇਸ਼ਰ ਦਾ ਛੁੱਟਣ ਸੱਚ ਹੈ ਨਾ ਉਹ ਸਭ ਸਮੇਂ ਦੇ ਆਮ ਕਰਕੇ ਆਪਾਂ ਇਹ ਜਿਹੜਾ ਆਪਾਂ ਦਰਿਆਵੀ ਧੰਦਿਆਂ ਬਚਤ ਹੋਏ ਹੋਏ ਨੇ ਆਮ ਕਰਕੇ ਬੰਦੇ ਨੂੰ ਇਹ ਪਤਾ ਹੀ ਨਹੀਂ ਲੱਗਦਾ ਕਿ ਮੈਨੂੰ ਬੰਧਨ ਪਏ ਹੋਏ ਇਹ ਬੰਧਨਾਂ ਦਾ ਪਤਾ ਹੀ ਨਹੀਂ ਲੱਗਦਾ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ ਯੁੱਗਾਂ ਦੇ ਯੁੱਗ ਲੰਘ ਜਾਂਦੇ ਨੇ ਪਰ ਇਹ ਜਿਹੜੇ ਆਪਾਂ ਨੂੰ ਬੰਧਨ ਪਏ ਹੋਏ ਨੇ ਨਾ ਇਹਨਾਂ ਬੰਧਨਾਂ ਦੇ ਲਈ ਜੀਵ ਐਸਾ ਜਗੜਿਆ ਹੋਏ ਕਿ ਮਰਨ ਦੇ ਮਰਮਰ ਜਨਮੇ ਮਰੇ ਫਿਰ ਜਾਂਦੇ ਬਹੁਤ ਸਜਾਏ ਪਾਇਆ ਬੇਸਨ ਇਹ ਬੰਧਨ ਐਸੇ ਨੇ ਅਤੇ ਮਾਇਆ ਜਿਹੜੀ ਹੈ ਜੀਵ ਨੂੰ ਪਤਾ ਨਹੀਂ ਲੱਗਣ ਦਿੰਦੀ ਇਹਨੇ ਐਸੇ ਜਾਲ ਪਾਏ ਹੋਏ ਅਤੇ ਜਿਹੜਾ ਇਹ ਜੀਵ ਹੈ 84 ਦੇ ਚੱਕਰ ਬੰਧਨਾਂ ਵਿੱਚ ਪਿਆ ਹੋਇਆ ਜਿਹੜੇ ਬੰਧਨ ਹੰਸਾ ਸਿੰਘ ਜੀ ਇਹਨਾਂ ਤੋਂ ਛੁਟਕਾਰਾ ਦਵਾਉਣ ਵਾਲੀ ਇੱਕੋ ਹੀ ਸ਼ਕਤੀ ਹੈ ਉਹ ਪਰਮਾਤਮਾ ਦਾ ਨਾਮ ਵਾਹਿਗੁਰੂ ਦਾ ਸਿਮਰਨ ਕਹਿੰਦੇ ਭਾਈ ਛੁੱਟਣ ਸੱਚ ਹੈ ਨਾ ਜਿਹੜੇ ਬੰਧਨ ਹਨ ਕਿ ਇਹਨਾਂ ਤੋਂ ਛੁਟਕਾਰਾ ਦਵਾਉਣ ਵਾਲਾ ਪਰਮਾਤਮਾ ਦਾ ਨਾਮ ਜਦੋਂ ਆਪਾਂ ਬੰਧਨ ਦੀ ਗੱਲ ਕਰਦੇ ਹਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੇ ਵਿੱਚ ਤੇ ਬੰਧਨ ਕਈ ਪ੍ਰਕਾਰ ਦੇ ਬਣੇ ਇੱਕ ਜਗ੍ਹਾ ਇੱਕ ਸ਼ਬਦ ਮਹਾਰਾਜ ਨੌ ਤਰ੍ਹਾਂ ਦੇ ਬੰਧਨ ਬਣੇ ਬੰਧਨ ਮਾਤ ਪਿਤਾ ਸੁਤ ਕੰਨਿਆ ਅਰਦਾਸ ਅਤੇ ਉਹਦੇ ਵਿੱਚ ਮਾਤਾ ਪਿਤਾ ਨੂੰ ਵੀ ਅਤੇ ਆਪਣੇ ਪਤੀ ਪਤਨੀ ਨੂੰ ਵੀ ਪੁੱਤਰ ਧੀਆਂ ਨੂੰ ਵੀ ਅਤੇ ਜਿਹੜੇ ਜਿਤਨਾ ਵੀ ਪਸਾਰਿਆ ਹੈ ਪਰਿਵਾਰ ਦਾ ਇਹ ਸਾਰਾ ਮਹਾਰਾਜ ਬੰਧਨ ਕਹਿੰਦੇ ਬੰਧਨ ਮਾਤ ਪਿਤਾ ਸੁਤ ਬੰਧਤਾ ਕਹਿੰਦੀ ਜਿਹੜੀ ਮਾਤਾ ਹੈ ਅਤੇ ਪਿਤਾ ਹੈ ਸੁਤ ਕੀ ਪੁੱਤਰ ਬੰਧਤਾ ਕੀ ਘਰ ਵਾਲੀ ਇਸਤਰੀ ਕਹਿੰਦੀ ਇਹ ਸਾਰੇ ਬੰਧਨ ਹਨ ਕਿਉਂ ਬੰਧਨ ਹਨ ਜਿਹੜੀ ਕੋਈ ਵੀ ਜਿਹੜੀ ਵਸਤੂ ਹੈ ਜੇ ਉਹ ਚੇਤਨ ਹੈ ਜੇ ਜੜ ਹੈ ਜਿਹੜੀ ਪਰਮਾਤਮਾ ਉਹਨੂੰ ਭੁਲਾ ਦੇਵੇ ਰੱਬ ਨਾਲ ਤੋੜ ਦੇਵੇ ਉਹ ਬੰਧਨ ਦਾ ਕਾਰਨ ਬਣਦੀ ਜਿਹਨੂੰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਅਤੇ ਆਪਾਂ ਨੂੰ ਇਹ ਗੱਲ ਦੱਸੀ ਹੈ ਕਿ ਮਾਤ ਪਿਤਾ ਸੁਤਬੰਧਤਾ ਇਸ਼ਟ ਵੀਰ ਹਰ ਭਾਈ ਕਿ ਮਾਤਾ ਪਿਤਾ ਪੁੱਤਰ ਧੀਆਂ ਹੋਰ ਆਪਣੇ ਸਖਾ ਸੰਬੰਧੀ ਮਿੱਤਰ ਜਿਹੜੇ ਹਨ ਕਹਿੰਦੇ ਸਾਰੇ ਕਹਿੰਦੇ ਪੂਰਵ ਜਨਮ ਕੇ ਮਿਲੇ ਸੰਜੋਗੀ ਕਹਿੰਦੇ ਪੂਰਵਲੇ ਜਿਹੜੇ ਆਪਣੇ ਕੀਤੇ ਹੋਏ ਕਰਮ ਹਨ ਉਹਨਾਂ ਕਰਮਾਂ ਦੇ ਸੰਜੋਗਾਂ ਕਰਕੇ ਇਹਨਾਂ ਦਾ ਵਿਲਾਪ ਹੋਇਆ ਪਰਮਾ ਕਹਿੰਦੇ ਅੰਤ ਹੈ ਕੋਲ ਸਹਾਈ ਜਦੋਂ ਇਹ ਸੰਸਾਰ ਤੋਂ ਜਾਣਾ ਉਦੋਂ ਇਹ ਨਾਲ ਕੋਈ ਨਹੀਂ ਜਾਏਗਾ ਕਿਸੇ ਨੇ ਸਹਾਇਤਾ ਨਹੀਂ ਕਰਨੀ ਤਾਂ ਮਹਾਰਾਜ ਨੇ ਬੰਧਨ ਕਹੇ ਵੀ ਬੰਧਨ ਹਨ ਵੀ ਉਹ ਸੱਚ ਨੂੰ ਜੋ ਪਰਮਾਤਮਾ ਹੈ ਉਹਨੂੰ ਜਾਣਨ ਦੇ ਵਾਸਤੇ ਇਹ ਜੀਵ ਕਦੇ ਕੋਸ਼ਿਸ਼ ਹੀ ਨਹੀਂ ਕਰਦਾ ਕਦੇ ਉਹਨੂੰ ਖਿਆਲ ਹੀ ਨਹੀਂ ਜਾਂਦਾ ਇਸ ਲਈ ਮਹਾਰਾਜ ਕਹਿੰਦੇ ਇਹ ਮਾਇਆ ਜਿੱਤ ਹਰ ਵਿਸਰਿਆ ਉਹ ਉਪਜਿਆ ਭਾਵ ਉਪਜਾ ਲਾ ਇਸੇ ਨੂੰ ਮਾਇਆ ਦਾ ਬੰਧਨ ਕਹਿੰਦੇ ਬੰਧਨ ਮਾਤ ਪਿਤਾ ਸੁਖ ਬੰਧਤਾ ਬੰਧਨ ਕਰਮ ਧਰਮ ਹਾਉ ਕਰਤਾ ਕਰਮ ਜਿਹੜੇ ਨੇ ਬੰਦਾ ਬੜੇ ਕਈ ਪ੍ਰਕਾਰ ਦੇ ਕਰਮ ਨੇ ਵੇਦ ਕਰਮ ਅਵੇਦ ਕਰਮ ਵੇਦ ਕਰਮ ਉਹਨੂੰ ਕਹਿੰਦੇ ਹੈ ਜਿਹਨੂੰ ਕਰਨ ਵਾਸਤੇ ਵਿਧਾਨ ਹੈ ਵੀ ਇਹ ਕੰਮ ਕਰੋ ਜਿਵੇਂ ਆਪਾਂ ਸਵੇਰੇ ਉੱਠ ਕੇ ਇਸ਼ਨਾਨ ਕਰਨਾ ਨਿਤਨੇਮ ਕਰਨਾ ਗੁਰਦੁਆਰੇ ਆਉਣਾ ਸੇਵਾ ਕਰਨੀ ਦਾਨ ਪੁੰਨ ਕਰਨਾ ਇਹ ਕੰਮ ਕਰਨ ਵਾਸਤੇ ਵੇਦ ਦੀ ਆਗਿਆ ਧਰਮ ਸ਼ਾਸਤਰ ਕਹਿੰਦੇ ਇਹ ਕਰਮ ਕਰੋ ਅਵੇਦ ਕਹਿੰਦੇ ਜਿਹੜੇ ਕਰਮ ਨਹੀਂ ਕਰਨੇ ਚਾਹੀਦੇ ਪਰ ਫਿਰ ਵੀ ਉਹ ਕਰਮ ਹੋ ਜਾਂਦੇ ਪਰ ਕਹਿੰਦੇ ਕੋਈ ਚੰਗੇ ਕਰਮ ਵੀ ਕਰਦਾ ਹੈ ਚੰਗੇ ਕਰਮ ਕਰਦਾ ਅਤੇ ਕਹਿੰਦੇ ਕੀ ਵੀ ਬੰਧਨ ਬਣ ਜਾਂਦਾ ਬੰਧਨ ਕਰਮ ਧਰਮ ਹੁਣ ਧਰਮ ਜਿਹੜਾ ਹੈ ਇਹ ਆਪਾਂ ਰੋਜ਼ੀ ਜੇ ਵਰਗੇ ਵਿਚਾਰ ਕਰਦੇ ਹਾਂ ਵੀ ਜਿਹੜੇ ਧਰਮ ਨੂੰ ਧਾਰਨ ਕਰੋ ਧਰਮੀ ਬਣੋ ਪਰ ਅਗਲੀ ਪੰਕਤੀ ਮਹਾਰਾਜ ਕਹਿੰਦੇ ਬੰਧਨ ਕਰਮ ਧਰਮ ਹਾਉ ਕਰਤਾ ਜਦੋਂ ਹਾਉ ਦੇ ਸਹਿਤ ਕਰਕੇ ਸੰਗਤਾਂ ਦੇ ਸਹਿਤ ਕਰਕੇ ਹੋਮੇ ਕਰਕੇ ਇਹ ਕਰਮ ਕਰਦੇ ਹਾਂ ਕੋਈ ਵੀ ਆਪਾਂ ਜਾਂ ਕਰਮ ਕਰਦੇ ਹਾਂ ਜਾਂ ਕੋਈ ਧਾਰਮਿਕ ਕੰਮ ਕਰਦੇ ਹਾਂ ਕਹਿੰਦੇ ਇਹ ਕਿ ਬੰਧਨ ਹੈ ਇਸੇ ਕਰਕੇ ਮਹਾਰਾਜ ਨੇ ਕਿਹਾ ਕਰਮ ਧਰਮ ਪਾਪ ਖੰਡ ਜੋ ਵਿਸ਼ੇ ਤਿੰਨ ਜਨਮ ਜਾ ਕਰਦੀ ਲੁੱਟ ਹੈ ਜਿਹੜਾ ਦਿਖਾਵੇ ਮੰਤਰ ਹੈ ਆਪਣੀ ਹੰਗਤਾਂ ਨੂੰ ਵਧਾਉਣ ਵਾਸਤੇ ਉਹ ਸਾਰੇ ਬੰਧਨਾਂ ਦਾ ਕਾਰਨ ਨੇ। ਤੇ ਮਹਾਰਾਜ ਕਹਿੰਦੇ ਨਿਰਵਾਣ ਕੀਰਤਨ ਗਾਓ ਕਰਦੇ ਕਾ ਨਿਮਕ ਸਿਮਰਤ ਜਿਤ ਛੁੱਟੈ। ਕਿ ਜੋ ਕਰਤਾ ਪਰਮੇਸ਼ਰ ਹੈ, ਜੋ ਸਭ ਪੈਦਾ ਕਰਨ ਵਾਲਾ ਹੈ, ਤੇ ਉਹਦੀ ਕੀਰਤੀ ਕਰ, ਉਹਦੀ ਵਡਿਆਈ ਕਰ, ਤੂੰ ਆਪਣਾ ਆਪਾ ਵਿੱਚੋਂ ਛੱਡ ਦੇ। ਅਰਦਾਸਾਂ ਤਾਂ ਆਪਾਂ ਕਰਦੇ ਹਾਂ, ਪਰ ਸਾਧ ਸੰਗ ਜੀ ਅਰਦਾਸ ਕਰਨੀ ਕਿਸੇ ਕਿਸੇ ਨੂੰ ਆਉਂਦੀ। ਜੇ ਕਿਤੇ ਐਸੀ ਅਰਦਾਸ ਹੋ ਜਾਵੇ ਤੇ ਉਸ ਘੜੇ ਹੀ ਪਰਮਾਤਮਾ ਵੀ ਪ੍ਰਾਪਤ ਹੈ ਅਤੇ ਜਨਮ ਵੀ ਸਫਲਾ ਹੋ ਜਾਂਦਾ। ਇਸੇ ਕਰਕੇ ਕਿਸੇ ਵਿਦਵਾਨ ਨੇ ਆਖਿਆ ਹੈ ਕਿ ਜੇ ਦੁਆਰ ਮਨਜ਼ੂਰ ਹੋਤੀ ਹੈ, ਦੁਆਰ ਔਰ ਅਰਦਾਸ ਦੀ ਹੈ ਬੇਨਤੀ, ਕਿ ਦੁਆਰ ਮਨਜ਼ੂਰ ਹੋਤੀ ਹੈ ਜੋ ਵਿਰਸੇ ਹੋਤੀ ਹੈ। ਪਰ ਕਦੇ ਮੁਸ਼ਕਲ ਤੋਂ ਜੇ ਹੈ ਕਿ ਮੁਸ਼ਕਲ ਸੇ ਹੋਤੀ ਹੈ, ਅਰਦਾਸ ਮਨਜ਼ੂਰ ਹੁੰਦੀ ਹੈ ਪਰ ਕਦੇ ਆਉਂਦੀ ਨਹੀਂ ਅਰਦਾਸ ਦੇ। ਜੇ ਕਿਤੇ ਦਿਲੋਂ ਅਰਦਾਸ ਹੋ ਜਾਵੇ ਤੇ ਬੰਧਨ ਕੱਟੇ ਜਾਂਦੇ ਨੇ। ਪਰ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿਹੜੇ ਇਹ ਨਿਰਵਾਣ ਕੀਰਤਨ ਗਾਓ ਕਰਦੇ ਕਾ ਨਿਮਕ ਸਿਮਰਤ ਛੁੱਟ ਹੈ, ਨਿਰਵਾਣ ਕੇ ਬੰਧਨਾਂ ਤੋਂ ਰਹਿਤ ਕਰਨ ਵਾਲਾ ਸ਼ਕਤੀ ਪਰਮਾਤਮਾ ਦਾ ਨਾਮ। ਅਰਦਾਸ ਕਰਨੀ ਕਿਵੇਂ? ਆਪ ਛੋਟ ਬੇਨਤੀ ਕਰੋ, ਆਪਣਾ ਆਪਾ ਛੱਡ ਦਿਓ, ਭਾਵ ਕਿ ਅੰਦਰੋਂ ਹੋਂ ਜਿਹੜੀ ਹੈ ਹੰਗਤ ਹੈ ਇਹਨੂੰ ਮੇਟ ਦਿਓ। ਆਪ ਛੋਟ ਬੇਨਤੀ ਕਰੋ, ਸਾਧ ਸੰਗ ਅਗਰ ਸਾਗਰ ਰਹੋ। ਕਹਿੰਦੇ ਇਹ ਭਾਈ ਜਦੋਂ ਤੂੰ ਆਪਣਾ ਆਪਾ ਛੱਡ ਕੇ ਨਿਰਮਾਣਤਾ ਦੇ ਸਹਿਤ ਹੋ ਕਰਕੇ ਇਹ ਬੇਨਤੀ ਕਰੇਗਾ, ਫਿਰ ਮਹਾਰਾਜ ਕਹਿੰਦੇ ਸੰਸਾਰ ਸਾਗਰ ਤੋਂ ਉਤਰ ਜਾਏ। ਇਸ ਤਰ੍ਹਾਂ ਬੇਨਤੀ ਕਰੋ ਕਿ ਬੰਦੀ ਛੋੜ ਗਈ ਬਹੋੜ, ਦੁਖਦਾਰੀ ਬੰਦਕਾਰੀ, ਇਹ ਪ੍ਰਮਾਤਮਾ ਤੂੰ ਬੰਦੀ ਛੋੜ ਹੈ, ਸਾਨੂੰ ਬੰਧਨ ਪਏ ਹੋਏ ਨੇ, ਤੂੰ ਬੰਧਨਾਂ ਨੂੰ ਕੱਟਣ ਵਾਲਾ ਹੈ। ਨਿਰੰਕਾਰ ਦੁਖਦਾਰੀ, ਕਰਮ ਨਾ ਜਾਣਨਾ, ਧਰਮ ਨਾ ਜਾਣਨਾ, ਮੁਰਬੀ ਮਾਇਆ ਧਾਰੀ, ਨਾ ਮੈਨੂੰ ਕਰਮ ਕਰਨਾ ਆਉਂਦਾ ਤੇ ਨਾ ਮੈਨੂੰ ਧਰਮ ਧਾਰਨ ਕਰਨ ਵਾਸਤੇ ਸੋਝੀ ਹੈ। ਮੈਂ ਲੋਭੀ ਮਾਇਆ ਧਾਰੀ ਤੇ ਮੈਂ ਲੋਭੀ ਹਾਂ, ਤੇ ਮੈਂ ਹਰ ਵਕਤ ਮਾਇਆ ਨੂੰ ਧਾਰਨ ਕੀਤਾ ਹੋਇਆ। ਮਾਇਆ ਤਾਂ ਧਾਰਨ ਤੋਂ ਭਾਵ ਇਹ ਨਹੀਂ ਕਿ ਜਿਹਦੇ ਕੋਲ ਜਾਰੀ ਕਰੰਸੀ ਹੋਵੇ, ਸੋਨਾ ਚਾਂਦੀ ਹੋਵੇ, ਵੀ ਮਾਇਆ ਧਾਰੀ ਨਹੀਂ, ਇਹ ਤੇ ਉਹ ਮਾਇਆ ਦੀ ਗੱਲ ਨਹੀਂ। ਜਿਹਨੇ ਵੀ ਆਪਾਂ ਮਨੁੱਖਾ ਸਰੀਰ ਵਿੱਚ ਆਏ ਹੋਏ ਹਾਂ ਸਾਰੇ ਮਾਇਆ ਧਾਰੀ। ਕਹੋ ਕਿ ਜਿਸ ਉਧਰ, ਕਹੋ ਕਿ ਜਿਸ ਉਧਰ ਇਸ ਮਾਇਆ, ਕਿ ਜਿਹਨੂੰ ਇਹ ਉਧਰ ਕੇ ਪੇੜ ਲਗਾ ਹੋਇਆ, ਜਿਹਨੂੰ ਇਹ ਸਰੀਰ ਮਿਲਿਆ, ਇਹ ਸਰੀਰ ਹੀ ਮਾਇਆ। ਇਹ ਜਿਹੜੀ ਕਾਇਆ ਮਾਇਆ ਦਾ ਪੁਤਲਾ, ਪਰ ਕਿ ਵਿਕਾਸ ਸਰੀਰ ਕੀ ਹੈ, ਕਾਇਆ ਕੀ ਸਰੀਰ ਕੀ, ਮਾਇਆ ਦਾ ਪੁਤਲਾ ਵਿੱਚ ਹੋਵੇ ਮਿਲਦੀ ਪਰ ਇਹ ਪਰਮਾਤਮਾ ਨੇ ਜਿਹੜਾ ਸਰੀਰ ਹੈ ਇਹ ਮਾਇਆ ਕਰਕੇ। ਸੋ ਇਸ ਕਰਕੇ ਕਰਮ ਨਾ ਜਾਣਾ, ਧਰਮ ਨਾ ਜਾਣਾ, ਲੋਭੀ ਮਾਇਆ ਧਾਰੀ। ਕਹਿੰਦੇ ਵਾਹਿਗੁਰੂ ਪਰਮੇਸ਼ਰ ਮੈਂ ਲੋਭੀ ਹਾਂ ਤੇ ਮੈਂ ਮਾਇਆ ਧਾਰੀ ਹੋਇਆ। ਜਿਹੜਾ ਮਾਇਆ ਧਾਰੀ ਹੈ ਉਹਦਾ ਕਰਤੱਵ ਕੀ ਹੈ? ਮਾਇਆ ਧਾਰੀ ਦਾ ਕਰਤੱਵ ਇਹ ਹੈ, ਸਤਿਗੁਰੂ ਮਹਾਰਾਜ ਕਹਿੰਦੇ ਨੇ ਗੁਰਬਾਣੀ ਦੇ ਵਿੱਚ, ਮਹਾਰਾਜ ਕਹਿੰਦੇ ਜਿਹੜਾ ਮਾਇਆ ਧਾਰੀ ਹੈ ਨਾ, ਮਾਇਆ ਧਾਰੀ ਦਾ ਕੀ ਕੰਮ ਹੈ? ਨਾ ਤਾਂ ਉਹ ਸੁਣਦਾ ਨਾ ਵਿਖਦਾ। ਕਹਿੰਦੇ ਮਾਇਆ ਧਾਰੀ ਅੰਨਾ ਬੋਲਾ, ਸਭਨਾ ਸੁਣੀ ਬਾ ਰੋਲ ਝੋਲਾ। ਕਹਿੰਦੇ ਨਾ ਤਾਂ ਉਹਨੂੰ ਦਿਖਦਾ ਕੁਝ ਤੇ ਨਾ ਸੁਣਦਾ। ਹੁਣ ਆਪਾਂ ਕਹਾਂਗੇ ਅਸੀਂ ਕੰਨਾਂ ਨਾਲ ਸੁਣਦੇ ਨਹੀਂ ਹਾਂ ਤੇ ਅੱਖਾਂ ਨਾਲ ਵੇਖਦੇ ਨਹੀਂ, ਇੱਥੇ ਇਹ ਵੇਖਣਾ ਤੇ ਸੁਣਨ ਦੀ ਗੱਲ ਨਹੀਂ। ਕਹਿੰਦੇ ਜਿਹਨੇ ਮਾਇਆ ਧਾਰਨ ਕੀਤੀ ਹੈ, ਭਾਵ ਜਿਹਦੇ ਜਿਹੜੇ ਜਿਹਨੇ ਆਪਣੇ ਮਨ ਨੂੰ ਮਾਇਆ ਦੇ ਹੱਥ ਵਿੱਚ ਵਗਾ ਦਿੱਤਾ, ਮਾਰੋ ਮਾਧੋ ਮਾਇਆ ਆਦਿ ਵਖਾਣਾ, ਆਪਣੇ ਮਨ ਨੂੰ ਮਾਇਆ ਦੇ ਅੱਗੇ ਵੇਚ ਦਿੱਤਾ। ਵੇਚਣਾ ਤਾਂ ਅਸੀਂ ਆਪਣੇ ਸਤਿਗੁਰ ਦੇ ਅੱਗੇ ਮਨ ਵੇਚਿਆ ਸਤਿਗੁਰ ਦੇ ਪਾਸ, ਪਰ ਕਹਿੰਦੇ ਮਨ ਮਾਇਆ ਆਦਿ ਵਖਾਣਾ, ਪਰ ਕਹਿੰਦੇ ਜੀਵ ਨੇ ਇਹ ਆਪਣੇ ਮਨ ਨੂੰ ਮਾਇਆ ਦੇ ਕੋਲੇ ਵੇਚਿਆ ਹੋਇਆ। ਫਿਰ ਮਾਇਆ ਕੀ ਕਰਦੀ ਹੈ? ਕਹਿੰਦੇ ਮਾਇਆ ਨੇ ਤੇ ਇਹ ਜੀਵ ਨੂੰ ਕਹਿੰਦੇ ਅੰਨਾ ਦੇ ਬੋਲਾ ਬਣਾ ਦਿੱਤਾ, ਨਾ ਤਾਂ ਇਹ ਸ਼ਬਦ ਪਰਮਾਤਮਾ ਦਾ ਸੁਣ ਦਿੰਦੀ ਹੈ। ਸਭ ਨੂੰ ਸੁਣੀ ਬਹੁਤ ਝੋਲਾ, ਦਿਨ ਰਾਤ ਹੀ ਤੇ ਮਾਇਆ ਦੀ ਜਿਹੜੀ ਸਾਧ ਜੀ ਉਹ ਅੰਦਰ ਆਪਣੀਆਂ ਆਵਾਜ਼ਾਂ ਕਹਿ ਰਹੇ ਹਨ, ਕਿੱਥੋਂ ਕਿੰਝ ਮਿਲਦਾ, ਕੀ ਮਿਲਦਾ ਹੈ, ਕੀ ਇੱਥੋਂ ਲਾਭ ਮਿਲੇ। ਭਾਵ ਕਿ ਦਿਨ ਰਾਤ ਮਾਇਆ ਦੀਆਂ ਗੱਲਾਂ ਹੀ ਆਪਾਂ ਸਰਵਣ ਕਰਦੇ ਹਾਂ, ਦੁਨਿਆਵੀ ਜਿਹੜੇ ਧੰਦੇ ਨੇ ਇਹਨਾਂ ਦੀਆਂ ਗੱਲਾਂ ਸਰਵਣ ਕਰਦੇ, ਤੇ ਮੈਂ ਅੱਖਾਂ ਦੇ ਨਾਲ ਤੇ ਜੋ ਪਰਮਾਤਮਾ ਦਾ ਆਪਾਂ ਨੇ ਇਸਨੂੰ ਵੇਖਣਾ ਸੀ ਤਾਂ ਉਹ ਕਦੇ ਨਜ਼ਰ ਆਉਣ ਸਭ ਨਾਲ ਸੁਣੀ ਭਾਵ ਉਹ ਝੋਲੋ। ਕਿਸੇ ਦਰਬਾਰ ਨੇ ਸਾਹਿਬ ਸਿੰਘ ਜੀ ਬਹੁਤ ਸੋਹਣੀ ਇੱਕ ਸਾਖੀ ਲਿਖੀ ਹੈ, ਜਿਹੜੇ ਆਪਾਂ ਨੂੰ ਬੰਧਨ ਪਏ ਹੋਏ ਨੇ, ਇਹ ਬੰਧਨਾਂ ਦੇ ਵਰਣਨ ਕਰਨ ਵਾਸਤੇ ਉਹ ਸਾਖੀ ਬੜੀ ਸਹਾਇਕ ਹੈ। ਜੀਵ ਦਾ ਜੋ ਆਪਣੇ ਸਾਹਿਬ ਸਿੰਘ ਜੀ ਜੋ ਆਪਣੀ ਜ਼ਿੰਦਗੀ ਹੈ ਇਹਦਾ ਨਕਸ਼ਾ, ਉਹਦੇ ਵਿੱਚ ਉਹ ਕਿਸੇ ਪਰਿਵਾਰ ਨੇ ਕਤਲ ਕੀਤਾ। ਵੈਸੇ ਤਾਂ ਜੋ ਆਪਣੇ ਜੀਵਨ ਦਾ ਨਕਸ਼ਾ ਹੈ ਸਤਿਗੁਰੂ ਮਹਾਰਾਜ ਜੀ ਦੀ ਗੁਰਬਾਣੀ ਵਿੱਚ ਉਹ ਨਕਸ਼ਾ ਪੂਰਾ ਆਪਾਂ ਨੂੰ ਸਾਹਮਣੇ ਰੱਖਿਆ ਕੀ ਨਕਸ਼ਾ ਹੈ ਕਿ ਜੀਵ ਦਾ ਕਿਵੇਂ ਆਉਂਦਾ ਹੈ ਅਤੇ ਕਿਵੇਂ ਇਹ ਤੋਂ ਤਲਾ ਜਾਂਦਾ। ਮਹਾਰਾਜ ਕਹਿੰਦੇ ਜਦੋਂ ਬੱਚਾ ਜਨਮ ਲੈਂਦਾ ਨਾ ਉੱਥੋਂ ਸ਼ੁਰੂ ਕਰਕੇ ਮਹਾਰਾਜ ਸਾਰੀ ਜੀਵ ਦੀ ਕਹਾਣੀ ਇੱਕ ਸ਼ਬਦ ਵਿੱਚ ਕਥਨ ਕਰਦੇ। ਮਹਾਰਾਜ ਕਹਿੰਦੇ ਪਹਿਲੇ ਪਿਆਰ ਲਗਾ ਥਣ ਦੁੱਧ, ਜਦੋਂ ਬੱਚਾ ਜਨਮ ਲੈਂਦਾ ਉਦੋਂ ਮਾਤਾ ਦੇ ਕੋਲੋਂ ਦੁੱਧ ਪ੍ਰਾਪਤ ਹੁੰਦਾ ਉਹਦੀ ਸੁੱਧੀ ਹੁੰਦੀ, ਦੂਜੇ ਮਾਏ ਬਾਪ ਕੀ ਸੁੱਧ, ਦੂਜੇ ਨੰਬਰ ਤੇ ਮਾਤਾ ਪਿਤਾ ਦੀ ਸੁੱਧੀ ਹੁੰਦੀ ਹੈ, ਤੀਜੇ ਭਈਆ ਭਾਗੀ ਦੇਵ, ਫਿਰ ਤੀਜੇ ਨੰਬਰ ਤੇ ਭਾਈ ਭੈਣ ਭਰਜਾਈਆਂ, ਫਿਰ ਚੌਥੇ ਪਿਆਰ ਬੰਨੀ ਖੇਡ, ਚੌਥੇ ਨੰਬਰ ਤੇ ਫਿਰ ਇਹ ਆਪਣੇ ਖੇਡਾਂ ਵਿੱਚ ਮਸਤ ਹੋ ਜਾਂਦੇ, ਪੰਜਵੇਂ ਖਾਣ ਪੀਣ ਦੀ ਧਾਤ, ਫਿਰ ਪੰਜਵੀਂ ਬਾਤਾਂ ਵਿੱਚ ਖਾਣ ਪੀਣ ਦੀ ਸੋਝੀ ਹੋ ਜਾਂਦੀ ਹੈ, ਸਵਾਦ ਦੀਆਂ ਚੀਜ਼ਾਂ ਦੇ ਬਾਰੇ ਮਨ ਭੱਜ ਜਾਂਦਾ, ਛੇ ਹੈ ਕਾਮਨਾ ਪੁੱਛਿਆ ਜਾ, ਫਿਰ ਛੇਵੀਂ ਬਾਤਾਂ ਵਿੱਚ ਅਥਵਾ ਛੇਵੇਂ ਕਾਮਨ ਪੁੱਛਿਆ ਜਾ, ਫਿਰ ਵਿਆਹ ਸ਼ਾਦੀ ਵਾਸਤੇ ਪਤਾ ਕੀਤਾ ਜਾਂਦਾ, ਸੰਤ ਸੱਤਵੇਂ ਸੱਚ ਕੀ ਹੈ ਘਰਵਾਸ, ਫਿਰ ਸੱਤਵੀਂ ਅਵਸਥਾ ਦੇ ਵਿੱਚ ਆਪਣੇ ਘਰ ਨੂੰ ਬੰਦਾ ਬੰਧੂਆਂ ਲੈ ਕੇ ਆਉਂਦਾ, ਘਰ ਭਰੀ ਜਾਂਦਾ ਭਰੀ ਜਾਂਦਾ, ਤੇ ਫਿਰ ਕੀ ਹੁੰਦਾ ਹੈ, ਫਿਰ ਅਗਲੀ ਅਵਸਥਾ ਆ ਜਾਂਦੀ ਹੈ, ਜਵਾਨੀ ਜਿਹੜੀ ਹੈ ਉਹ ਚਲੀ ਜਾਂਦੀ, ਬੁਢੇਪਾ ਆ ਜਾਂਦਾ। ਫਿਰ ਇਹ ਸਤਸੰਗ ਜੀ ਇਹ ਮਨੁੱਖੀ ਮਨ ਹੈ, ਜਿਹੜਾ ਕੰਮ ਆਪਾਂ ਕਰਦੇ ਰਹੀਏ ਨਾ ਕਰਦੇ ਰਹੀਏ ਉਹਦੇ 'ਚ ਸ਼ਾਂਤੀ ਨਾ ਮਿਲੇ ਜਾਂ ਉਹ ਕੰਮ ਪੂਰਾ ਨਾ ਹੋਵੇ ਨਾ, ਫਿਰ ਬੰਦੇ ਦਾ ਸੁਭਾਅ ਜਿਹੜਾ ਉਹ ਕ੍ਰੋਧੀ ਹੋ ਜਾਂਦਾ। ਫਿਰ ਕੀ ਹੁੰਦਾ, ਫਿਰ ਅੱਠਵੇਂ ਕ੍ਰੋਧ ਹੋਆ ਤਨ ਨਾਸ, ਫਿਰ ਕ੍ਰੋਧ ਜਿਹੜਾ ਹੈ ਤਨ ਨੂੰ ਨਾਸ ਕਰਦਾ। ਫਿਰ ਨੌਵੇਂ ਧੌਲੇ ਉੱਘੇ ਸਾ, ਫਿਰ ਨੌਵੀਂ ਅਵਸਥਾ ਦੇ ਵਿੱਚ ਵਾਲ ਜਿਹੜੇ ਉਹ ਚਿੱਟੇ ਹੋ ਜਾਂਦੇ ਨੇ, ਸਾਰੇ ਜਿਹੜੇ ਉਹ ਖਿੱਚਵੇਂ ਆਉਂਦੇ ਨੇ। ਇਹ ਦੱਸਦੇ ਕੀ ਹੁੰਦਾ, ਬੜੇ ਕਹਿੰਦੇ ਅੱਠਵੇਂ ਕ੍ਰੋਧ ਹੋਆ ਤਨ ਨਾਸ, ਨੌਵੇਂ ਧੌਲੇ ਉੱਘੇ ਸਾਸ, ਦਸਵੇਂ ਨਿੱਧਾ ਹੋਆ ਸੁਭਾਅ, ਫਿਰ ਦਸਵੀਂ ਅਵਸਥਾ ਵਿੱਚ ਕਹਿੰਦੇ ਸਰੀਰ ਦਾ ਅੰਤ ਹੋ ਜਾਂਦਾ। ਸੋ ਬਦਵਾਰ ਨੇ ਸਾਖੀ ਲਿਖੀ ਹੈ ਕਿ ਜਦੋਂ ਨਾ ਪਰਮਾਤਮਾ ਨੇ ਸ੍ਰਿਸ਼ਟੀ ਸਾਜੀ, ਕਹਿੰਦੇ ਸਾਰਿਆਂ ਨੂੰ ਪਰਮਾਤਮਾ ਜਿਹੜਾ ਹੈ ਉਹ ਵੱਖਰੀਆਂ ਵੱਖਰੀਆਂ ਉਮਰਾਂ ਦੇ ਰਿਹਾ ਜੀ, ਤੇਰੀ ਕਿਹੜੀ ਉਮਰ ਹੋਏਗੀ, ਤੇਰੀ ਕਿਹੜੀ ਉਮਰ ਹੋਵੇਗੀ। ਕਹਿੰਦੇ ਜਦੋਂ ਬੰਦੇ ਨੂੰ ਬੁਲਾਇਆ ਗਿਆ, ਕਹਿੰਦੇ ਇਹ ਇਨਸਾਨ ਤੇਰੀ ਉਮਰ ਜਿਹੜੀ ਹੈ 40 ਸਾਲ ਦੀ, ਇਹ ਤੂੰ ਸਿੱਖਿਆ ਲੈਣੀ ਹੈ ਵੀ ਆਪਣੇ ਜੀਵਨ ਦਾ ਨਕਸ਼ਾ, ਤੇਰੀ ਉਮਰ 40 ਸਾਲ ਦੀ ਹੈ। ਕਹਿੰਦੇ ਜੀ ਠੀਕ ਹੈ। ਕਹਿੰਦੇ ਉਸ ਤੋਂ ਬਾਅਦ ਕਹਿੰਦੇ ਖੋਤਾ ਆਇਆ ਜਿਹਨੂੰ ਆਪਾਂ ਗਧਾ ਕਹਿੰਦੇ, ਕਹਿੰਦੇ ਤੇਰੀ ਉਮਰ ਵੀ 40 ਸਾਲ ਦੀ ਹੈ। ਕਹਿੰਦੇ ਉਹ ਪੁੱਛਿਆ ਵੀ ਮੇਰਾ ਕੰਮ ਕੀ ਹੈ, ਕਹਿੰਦੇ ਤੇਰਾ ਕੰਮ ਹੈ ਤੇ ਭਾਰ ਢੋਣਾ। ਉਹ ਕਹਿੰਦਾ ਜੀ ਮੈਂ ਭਾਰ ਢੋਣਾ। ਕਹਿੰਦੇ ਮੈਨੂੰ 40 ਸਾਲ ਨਹੀਂ, ਮੈਨੂੰ 20 ਸਾਲ ਬਹੁਤ ਨੇ। ਉਹ ਕਹਿੰਦੇ ਕੋਲੇ ਬੰਦਾ ਖੜਾ ਸੀ, ਕਹਿੰਦੇ 20 ਸਾਲ ਮੈਨੂੰ ਦੇ ਦਿਓ। ਕਹਿੰਦੇ ਉਹ ਖੋਤੇ ਵਾਲੀ 20 ਸਾਲ ਦੀ ਉਮਰ ਹੈ, ਉਹ ਵੀ ਇਨਸਾਨ ਨੇ ਲੈ ਗਏ। ਉਦੋਂ ਬਾਅਦ ਜਿਹੜੇ ਫਿਰ ਕੁੱਤੇ ਦੀ ਵਾਰੀ ਆਈ ਤੇ ਕੁੱਤੇ ਨੂੰ ਪੁੱਛਿਆ ਤੇਰੀ ਉਮਰ, ਕਹਿੰਦੇ ਤੇਰੀ ਉਮਰ, ਕਹਿੰਦੇ 40 ਸਾਲ। ਤੇ ਉਹ ਕਹਿੰਦਾ ਮੈਂ 40 ਸਾਲ ਕੀ ਕਰਨਾ, ਕਹਿੰਦੇ ਤੈਂ ਕਰਨਾ ਕੁੱਝ ਨਹੀਂ, ਤੈਂ ਭੌਂਕਣੀ ਹੈ, ਉਹ ਤੇਰਾ ਕੰਮੇ ਕੋਈ ਨਹੀਂ। ਉਹ ਕਹਿੰਦਾ ਫਿਰ ਮੈਨੂੰ 20 ਸਾਲ ਬਹੁਤ ਨੇ। ਕਹਿੰਦੇ ਉਹ 20 ਸਾਲ ਕੁੱਤੇ ਵਾਲੇ ਵੀ ਇਨਸਾਨ ਨੇ ਮੰਗਲੇ। ਫਿਰ ਕਹਿੰਦੇ ਉੱਲੂ ਦੀ ਵਾਰੀ ਆਈ, ਉਹਨੇ ਪੁੱਛਿਆ ਤੇਰੀ ਉਮਰ, ਕਹਿੰਦੇ ਤਾਂ 40 ਸਾਲ, ਕਹਿੰਦਾ ਮੈਨੂੰ 20 ਸਾਲ ਬਹੁਤ ਨੇ। ਕਹਿੰਦੇ ਉਹ ਵੀ ਇਨਸਾਨ ਨੇ ਮੰਗਲੇ। ਤੇ ਸਾਹ ਇਹਦੇ ਪਿੱਛੇ ਸਿੱਖਿਆ ਦਾ ਭਾਵ ਕੀ ਹੈ, 40 ਸਾਲ ਜਿਹੜਾ ਇਨਸਾਨ ਹੈ ਨਾ ਦਿਨ ਰਾਤ ਭੱਜਿਆ ਫਿਰਦਾ ਹੈ। ਜਿਹਨੂੰ ਮਹਾਰਾਜ ਕਹਿੰਦੇ 40 ਸੀ ਪੁਰ ਹੋਏ, 85 ਪਗ ਖਿੱਸਾ, 40 ਸਾਲ ਦੀ ਉਮਰ ਤੱਕ ਜਿਹੜੇ ਆਪਣੇ ਸਰੀਰ ਦਾ ਜਿਤਨਾ ਵੀ ਤਾਣ ਹੈ ਨਾ ਉਹ ਪੂਰਾ ਹੋ ਜਾਂਦਾ, ਫੁਰ ਹੋਏ, ਉਦੋਂ ਬਾਅਦ ਜਿਹੜੇ ਘਟਣਾ ਸ਼ੁਰੂ ਹੋ ਜਾਂਦਾ। ਜਿਹਨੂੰ ਮਹਾਰਾਜ ਕਹਿੰਦੇ 10 ਬਾਤਨ 20 ਰਵਣ, 30 ਕਾ ਸੁੰਦਰ ਕਹਾਵੈ, 40 ਸੀ ਪੁਰ ਹੋਏ, 85 ਤੱਕ ਦਿਸਿਆ ਸੱਟੀ ਕੇ ਬੋਢੇ ਭਾਵ ਹੈ ਸੱਤਰ ਕਾ ਲਾਗੇ ਨੀਣ ਅਸਹੀਆਂ ਕਾ ਵਿਵਹਾਰ ਨਾ ਪਾਵੈ ਨਵੇਂ ਕਾ ਸੀ ਜਹਾਸਣੀ ਮੂਲ ਜਾਣ ਅਪਬਲ ਦਾਲ ਢੋਲ ਢੋਲ ਡਿੱਠਵੇਂ ਜਗਤ ਹੋਏ ਕਾ ਧਰ 40 ਸਾਲ ਤੱਕ ਬੰਦਾ ਭੱਜਿਆ ਫਿਰਦਿਆ ਕਮਾਈ ਕਰਦੇ ਫਿਰ ਉਸ ਤੋਂ ਬਾਅਦ ਜਿਵੇਂ ਜਿਵੇਂ ਨਾ ਹੋਤਾ ਭਾਰ ਢੋਲਦਾ ਫਿਰ ਇਹ ਬੰਦਾ ਭਾਰ ਢੋਲਦਾ ਫਿਰ ਜਦੋਂ ਉਮਰ ਲੰਘ ਜਾਂਦੀ ਹੈ ਤੇ ਸਗਾ ਸੰਬੰਧੀ ਜਿਹੜੇ ਨੇ ਉਹ ਵੀ ਗੱਲ ਨਹੀਂ ਮੰਨਦੇ ਫਿਰ ਕਹਿੰਦੇ ਜਿਵੇਂ ਕੁੱਤਾ ਨਾ ਭੋਗਦਾ ਇਹ ਜੀਵ ਕਿਉਂ ਭੋਗਦਾ ਵੈਸੇ ਤਾਂ ਗੁਰੂ ਮਹਾਰਾਜ ਨੇ ਸਮਝੀ ਅਵਸਥਾ ਕਹੀ ਹੈ ਮਰ ਕਹਿੰਦੇ ਏਕ ਸਵਾਨ ਦੋ ਸਵਾਨੀ ਨਾਲ ਭਰ ਕੇ ਭੋਗਿਆ ਸਦਾ ਲਿਆ ਵੀ ਸਭ ਦੀ ਆਦਤ ਮਰ ਕਹਿੰਦੇ ਦਿਨ ਰਾਤ ਹੀ ਅੰਦਰ ਕੁੱਤੇ ਭੋਗ ਰਹੇ ਇਹ ਸਭ ਦੀ ਅਵਸਥਾ ਹੈ ਮਹਾਰਾਜ ਕਹਿੰਦੇ ਇੱਥੇ ਕੁੱਕਰ ਹੋਵੇ ਗੱਲ ਭੋਗਾ ਵੀ ਸਤਿਕਾਰ ਭਗਤੀ ਨਾਲ ਜੇ ਹੋਏਗਾ ਤਾਂ ਕਸਮੇ ਲਾਉ ਨਾਲ ਜਾਈ ਤੇ ਸਤਸੰਗ ਜੀ ਇਹ ਸਿੱਖਿਆਵਾਂ ਨੇ ਆਪਣੇ ਵਾਸਤੇ ਕੁੱਤੇ ਤੋਂ ਮਹਾਰਾਜ ਬੜੀ ਸੋਹਣੀ ਸਿੱਖਿਆ ਦਿੱਤੀ ਹੈ ਮਹਾਰਾਜ ਨੇ ਕੁੱਤੇ ਜਿੱਥੇ ਇੱਕ ਵਿਧੀ ਪੱਖ ਹੁੰਦਾ ਹੈ ਤੇ ਨਖੇਧੀ ਪੱਖ ਹੁੰਦਾ ਹੈ ਜਿੱਥੇ ਦਾ ਵਿਧੀ ਪੱਖ ਹੈ ਕੁੱਤੇ ਤੋਂ ਗੁਣ ਲੈਣੇ ਜਿਹਨੂੰ ਮਹਾਰਾਜ ਕਹਿੰਦੇ ਨੇ ਸਵਾਮੀ ਕੋ ਗ੍ਰਹਿ ਜੋ ਸਦਾ ਸਵਾਲ ਤਜਤ ਨਹੀਂ ਨਿਤ ਨਾਲ ਇਹ ਵਿਧਾਨ ਭਜੋ ਇੱਕ ਵਾਰ ਹੋਏ ਇੱਕ ਚਿੱਤ ਇਹ ਤਾਂ ਵਿਧੀ ਪੱਖ ਹੈ ਕਿ ਇਸ ਵਿਧੀ ਨਾਲ ਤੂੰ ਵੀ ਆਪਣੇ ਮਾਲਕ ਪਰਮਾਤਮਾ ਦਾ ਉਹਦਾ ਪਿਤਰਾਂ ਦਾ ਸੇਵਕ ਬਣ ਜਾ ਵੀ ਇਸ ਤਰ੍ਹਾਂ ਪਰਮਾਤਮਾ ਨੂੰ ਯਾਦ ਕਰ ਇਹ ਤਾਂ ਵਿਧੀ ਪੱਖ ਹੋ ਗਏ ਭਗਤ ਕਬੀਰ ਜੀ ਵੀ ਕਹਿੰਦੇ ਨੇ ਕਬੀਰ ਕੁੱਕਰ ਨਾਮ ਮੁਦੀਆ ਮੇਰੋ ਨਾਮ ਗਲੇ ਹਮਾਰੇ ਜੀਵਰੀ ਜੈ ਕਿੱਚੇ ਦਰ ਜਾਓ ਇਹ ਉਹ ਵਿਧੀ ਪੱਖ ਹੈ ਵੀ ਮੈਂ ਪਰਮਾਤਮਾ ਦਾ ਮੈਂ ਕੁੱਤਾ ਹਾਂ ਦੂਆ ਨਖੇਧੀ ਪੱਖ ਹੈ ਜਿੱਥੇ ਨਖੇਧੀ ਪੱਖ ਹੈ ਉੱਥੇ ਮਹਾਰਾਜ ਨੇ ਫਿਰ ਇੱਥੇ ਉੱਥੇ ਫਿਰ ਨਖੇਧੀ ਪੱਖ ਵਿੱਚ ਮਹਾਰਾਜ ਨੇ ਕੁੱਤੇ ਦੇ ਪ੍ਰਮਾਣ ਦਿੱਤੇ ਆ ਮਹਾਰਾਜ ਕਹਿੰਦੇ ਜਿਹੜਾ ਇਹਦਾ ਦੁਆਰ ਹੈ ਦੁਆਰ ਸਵਾਲ ਜੋ ਢੋਲਕ ਨਹਿ ਸੁਧ ਰਾਮ ਭਜਨ ਕੀ ਕਹਿੰਦੇ ਜਿਵੇਂ ਕੁੱਤਾ ਨਾ ਅੱਗੇ ਅੱਗੇ ਹੋਰ ਘਰ ਦੇ ਵਿੱਚ ਦਰਾ ਦਰਾਂ ਤੇ ਹਰ ਸਾਰਾ ਦਿਨ ਭਰਮਦਾ ਰਹਿੰਦਾ ਕਹਿੰਦੇ ਜਿਹੜੇ ਦੁਆਰ ਹੈ ਦੁਆਰ ਸਵਾਲ ਜੋ ਢੋਲਕ ਨਹਿ ਸੁਧ ਰਾਮ ਭਜਨ ਕੀ ਕਹਿੰਦੇ 84 ਲੱਖ ਦੁਆਰਿਆਂ ਦੇ ਇਹ ਜੀਵ ਭਰਮਣ ਦਾ ਕਰਦਾ ਕਹਿੰਦੇ ਪਰਮਾਤਮਾ ਦੇ ਨਾਮ ਦੀ ਕਦੇ ਸੋਝੀ ਨਹੀਂ ਆਉਂਦੀ ਤੇ ਕੁੱਤੇ ਚ ਹੋਰ ਵੀ ਔਗਣ ਹੈ ਕਹਿੰਦੇ ਕੁੱਤੇ ਦਾ ਕੁੱਤ ਹੀ ਮਸਾ ਦੁਸ਼ਮਣ ਹੁੰਦਾ ਆਮ ਕਰਕੇ ਆਪਾਂ ਵੇਖਦੇ ਹਾਂ ਕੁੱਤੇ ਕੁੱਤਿਆਂ ਦੇ ਮਗਰ ਬੜੇ ਪੈਂਦੇ ਆ ਕਿਸੇ ਮਹਾਂਪੁਰਸ਼ ਨੇ ਕਹਿੰਦੇ ਇੱਕ ਸੀਸ ਮਹਿਲ ਬਣਾਇਆ ਸੀ ਰਾਜੇ ਨੇ ਕਹਿੰਦੇ ਸੀਸ ਮਹਿਲ ਬਣਾਇਆ ਭਾਵ ਸ਼ੀਸ਼ਿਆਂ ਦਾ ਮਹਿਲ ਉਹਦਾ ਇੱਕ ਸਾਹ ਸਿੰਘ ਜੀ ਇਹ ਕਰਤੱਵ ਸੀ ਉਹ ਇੱਕ ਤਮਾਸ਼ਾ ਵੇਖਦੇ ਕਹਿੰਦੇ ਉਹਨੇ ਕੁੱਤੇ ਨੂੰ ਅੰਦਰ ਵਾੜਨਾ ਜਦੋਂ ਕੁੱਤੇ ਨੇ ਅੰਦਰ ਜਾਣਾ ਉਹਦੇ ਤੇ ਸ਼ੀਸ਼ੇ ਵਿੱਚ ਆਪਣਾ ਮੂੰਹ ਵੇਖਣਾ ਆਪਣਾ ਪਰਛਾਵਾਂ ਵੇਖਣਾ ਪ੍ਰਤੀਬਿੰਬ ਵੇਖਣਾ ਉਹ ਆਪਣੇ ਪਰਛਾਵੇ ਨੂੰ ਵੇਖ ਵੇਖ ਕੇ ਭੌਂਕਣ ਲੱਗ ਜਾਂਦਾ ਜਦੋਂ ਭੌਂਕਦਾ ਹੈ ਤਾਂ ਕੁੱਤਾ ਭੌਂਕਦਾ ਆਪਣੇ ਪਰਛਾਵੇ ਨੂੰ ਵੇਖ ਵੇਖ ਕੇ ਉਹ ਭੌਂਕ ਭੌਂਕ ਕੇ ਮਰ ਜਾਂਦਾ ਕਹਿੰਦੇ ਇਸ ਤਰ੍ਹਾਂ ਉਹਨੇ ਕਰਨਾ ਜਦੋਂ ਸਾਰੇ ਕੁੱਤੇ ਸੰਭਾਲ ਹੋ ਗਏ ਨਾ ਫਿਰ ਇੱਕ ਵਾਰੀ ਕਹਿੰਦੇ ਸਭ ਦੇ ਲੱਭਦੇ ਕਹਿੰਦੇ ਸੰਤਾਂ ਦੇ ਨੇੜੇ ਚਲਾ ਗਏ ਜਿਹਨੂੰ ਭਗਤ ਕਬੀਰ ਜੀ ਕਬੀਰ ਸੰਤਨ ਦੀ ਕੂਕਰ ਭਰੀ ਕਹਿੰਦੇ ਉਹ ਮਹਾਂਪੁਰਸ਼ਾਂ ਦੇ ਡੇਰੇ ਚਲਾ ਗਿਆ ਤੇ ਉਹ ਜਿਹੜਾ ਕੁੱਤਾ ਸੀ ਕਹਿੰਦੇ ਉਹਨੂੰ ਵੀ ਮਹਾਂਪੁਰਸ਼ਾਂ ਦੀ ਸੰਗਤ ਕਰਦਿਆਂ ਕਰਦਿਆਂ ਉਹਨੂੰ ਵੀ ਅੰਦਰ ਸ਼ਾਂਤੀ ਪ੍ਰਾਪਤ ਹੋ ਗਈ ਸੀ ਉਹ ਉਦੋਂ ਦਵੈਸ ਪਿੱਟ ਹੋ ਗਈ ਜਦੋਂ ਅੰਦਰ ਕੁੱਤੇ ਨੇ ਪ੍ਰਵੇਸ਼ ਕੀਤਾ ਉਹ ਆਰਾਮ ਨਾਲ ਰਹਿ ਗਏ ਭੌਂਕੀ ਪਤਾ ਕੀਤਾ ਰਾਜੇ ਨੇ ਵੀ ਕਿੱਥੋਂ ਲੈ ਕੇ ਆਇਆ ਉਹਨੇ ਸੰਤਾਂ ਕੋਲ ਲੈ ਕੇ ਆਇਆ ਤੇ ਕਹਿੰਦੇ ਮਹਾਂਪੁਰਸ਼ਾਂ ਨੂੰ ਬੁਲਾਓ ਬੁਲਾਏ ਕਹਿੰਦੇ ਤੁਸੀਂ ਇਹਨੂੰ ਕੁੱਤੇ ਨੂੰ ਕੀ ਸਿਖਾਇਆ ਉਹ ਕਹਿੰਦੇ ਅਸੀਂ ਸਿਖਾਇਆ ਕਿ ਦਿਨ ਰਾਤ ਉੱਤੇ ਇਹੀ ਵਿਚਾਰ ਕਰਦੇ ਹਾਂ ਵੀ ਸਾਰੇ ਇੱਕ ਪਰਮਾਤਮਾ ਹੀ ਹੈ ਦੂਜਾ ਕੋਈ ਨਹੀਂ ਕਹਿੰਦੇ ਵਿਚਾਰ ਕਰਦਿਆਂ ਕਰਦਿਆਂ ਦੇਖ ਤੇ ਦੇਖ ਇਤਨਾ ਦੇਖ ਮਿਟ ਜਾਏ ਦੁਬਧਾ ਰਹਿ ਜਾਏ ਇਹਦੇ ਅੰਦਰੋਂ ਦੁਬਧਾ ਮਿਟ ਗਈ ਜਿਹਨੂੰ ਮਹਾਰਾਜ ਕਹਿੰਦੇ ਨੇ ਕਿ ਦੁਬਧਾ ਦੂਰ ਕਰੋ ਲੇਵਲ ਆਏ ਸੋ ਕਹਿਣ ਤੋਂ ਭਾਵ ਜਦੋਂ ਤੱਕ ਇਹ ਦਵੈਸ ਹੈ ਜਾਂ ਦੂਜਾਪਣ ਹੈ ਤੇ ਮਾਇਆ ਨਜ਼ਰ ਆਉਂਦੀ ਹੈ ਪਰਮਾਤਮਾ ਭੁੱਲ ਗਿਆ ਜਿਹੜੇ ਬੰਦਾ ਕੁੱਤੇ ਨੂੰ ਭੁੱਖ ਹੀ ਜਾਂਦਾ ਸਾਰਾ ਦਿਨ ਸਾਰੀ ਉਮਰ ਹੀ ਭੋਗਦਾ ਰਹਿੰਦਾ ਅੰਦਰ ਰੋਹ ਭੋਗ ਜਿਸ ਪੁੱਤ ਕਹਿੰਦੇ ਪਰ ਪਹਿਲਾਂ ਤੇ 40 ਸਾਲ ਦੀ ਉਮਰ ਰਹਿ ਲੰਘ ਗਈ ਹੈ ਫਿਰ ਉਸ ਤੋਂ ਬਾਅਦ ਕੁੱਤੇ ਵਾਂਗੂ ਲੱਦਿਆ ਫਿਰ ਕੁੱਤੇ ਵਾਂਗੂ ਭੋਗਦਾ ਜਦੋਂ ਕੋਈ ਕੰਮ ਠੀਕ ਨਹੀਂ ਹੁੰਦਾ ਫਿਰ ਉਮਰ ਆ ਜਾਂਦੀ ਹੈ ਜਿਹੜਾ ਉੱਲੂ ਹੈ ਨਾ ਸਤਸੰਗ ਜੀ ਇਹਨੂੰ ਅੱਖਾਂ ਤੋਂ ਦਿਸਦਾ ਨਹੀਂ ਇਹ ਵਿਚਾਰਾ ਫਿਰ ਜਿਹੜੇ ਬੈਠਾ ਰਹਿੰਦਾ ਕਹਿੰਦੇ ਫਿਰ ਜੀਵ ਦੀ ਐਸੀ ਅਵਸਥਾ ਹੋ ਜਾਂਦੀ ਫਿਰ ਇਹ ਬੰਦਾ ਬੈਠਾ ਰਹਿੰਦਾ ਨਾ ਕੋਈ ਸੰਬੰਧੀ ਗੱਲ ਸੁਣਦੇ ਨੇ ਤੇ ਨਾ ਕੋਈ ਜਿਹੜਾ ਸਰੀਰ ਹੈ ਉਹ ਸ਼ਕਤੀ ਹੁੰਦੀ ਹੈ भाई गुरदास जी ने बड़ा सुंदर कई शब्दों का खुलासा किया है। भाई गुरदास जी कहते हैं कहते शुद्ध ना हो गए बाल बुद्ध, बाल लीला विच विहावे। जो ना बचपन होंगे कहते बच्चे पता ही नहीं होंगे, उदो बचपन खेडा सारा जिंदगी लंघ जाती है 10 साल। फिर कहते पर जोबन प्रभाई है, जो जवानी हो जाती है फिर जवानी बंद प्रभा लेती है, जवानी का भी नशा। धन जोबन प्रभ का के बंद मैं अहम सहम जवाना यह बंधन सह सकती कल बंधना दे। कहते फिर भर जोबन प्रभाई है, पर धन धन पर निंद लवाव है, पराए धन पराए शरीर ते पराई निंदा करके खुश होता है। फिर बिरध हुआ जब जाल विच, बिरध हुआ परिवार विच महाजाल परिवार भावे, फिर परिवार के जाल जाता है कि किसी पास जाल डोगा नहीं रहता, यह जाल जाल विच फस जाता है। फिर कहते की होता है, कहते शरीर है यह थक जाता है, तन थका तन थक जाता है, तो मन जरा भजया फिरता नौ 72 लड़ावे। फिर कहते 72 साल का हो गया भी आप 72 है, तो सतसंग जी ये बढ़ेपे का महाराज इरादा नहीं करते। बढ़ेपे में महाराज कहते तू जो रब न जुड़ जाए, तो महाराज कहते ने अजो किस बिगड़ो नहीं जो प्रभ गुण गावे, कहो नाथ ते भजन ते निरपय पदवावे, भावें तेरे शरीर से बढ़ेपा आ गया। तो महाराज कहते जो न जाते ना जाना जे सह प्रीत ना जाए, कहते जी मेरे अंदर परमात्मा की प्रीति ना जाए उसके मेरी प्रीति बनी रहे फिर मेरे जोबन की कोई परवाह नहीं। ये वैसे तो महाराज कहते हैं गुरमुख बुढ़े कदे ना ही जिन्हें अंदर सुत दिन जेडे सुत करके जुड़े हुए वो सदी जवान रस्ता कर साई सुत पिंड हड़ी रंग नवेला होए भी अंदर जुड़ती है। जी अंदरों जुड़िया हुआ है बाबा अजीत सिंह जी की 83 साल की उम्र, 4 बार के सरूप लिखे ने, 80 साल की उम्र उपर जा चुकी है, 4 बीड़ा लिखिया बाबा जी ने, खंडा फड़ के युद्ध भी किया, 18 शेर का खंडा अभी श्री अकाल तख्त साहब के मौजूद है। सो अंदरों जो जुड़े हुए हैं उन्होंने गल नहीं है, जो अंदर सतसंग जी लिव लगी हुई है उन्होंने गल नहीं। तो इस करके भाई गुरदास जी कहते हैं फिर कहते 9 72 बरड़ाव है, फिर कहते अंधा गूंगा पितला अखों तो दिसदा नहीं, जीव तो बोल नहीं आता, जीव सब शुद्ध नहीं विकसित, ते बेंगड़ा पैरों को तुर नहीं होता, ते फिर कहते मन तन थका मन दह सधावे, जिहड़ा तन है वह थक जाता है पर मन फिर भी दौड़िया करता है। भाई गुरदास जी कहते हैं कहते साध संगत गुर शब्द बिन, कि जदों तक ये इंसान जीव जड़ा है साध संगत नहीं करेगा तो शब्द ना नहीं जुड़ेगा गुरबाणी ना नहीं जुड़ेगा, लक चरूसी जो प्रभाव है औसत टोका हथ ना आए। कहते 84 का गेड़े पैर रहने बंधन पे रहने। सो सतगुरु महाराज कहते इन्होंने बंधना को छुटकारा पाने वाली शक्ति है महाराज, कहते बंधन माप पिता सुत बनता, बंधन कर्म धर्म हों करता, कहते कर्म धर्म ये सारे बंधन ने हों करता, जो होमे के सहत हैं। फिर महाराज कहते बंधन काटन हार मन वसै, बंधन कटन वाला कौन है परमात्मा का नाम। कहते बेटी होएगा बंधन काटन हार मन वसै तो सुख पावै नित कर वसै, फिर कहते सुखी हो जाऊगा जीव अपने निध घर परमात्मा का घर वह प्राप्त हो जाएगा। निध घर वह पाओ सुख सहज बहुत ना होए गुण तेरा तो मुड़के कद फेरा नहीं होना। ये बंधन कटन वाला गुरु का शब्द है, गुरबाणी है, गुरबाणी को विचारो कि गुरबाणी अपने सारे जोड़े बंधन हैं वो कट दिंदी है। भाई गुरदास जी ने बहुत सुंदर एक कवित लिखे कहते गुरसिख न कदे भी गुरबाणी की जी विचार है वह कदे भी शरणी चाहिए। कई बार अपना मन एकाग्र नहीं होंगे, आप निगनेम करते हैं तो रस नहीं आता, संगत बैठे हैं मन टिकता नहीं, मन भटकता रहता है, कीर्तन सरवण करते हैं मन भटकता रहता है। पर भाई गुरदास जी कहते कहते भुल गए भी कहते कम छे ना, चाहे जिन रस आवे चाहे ना आवे संगत करते रहने, गुरबाणी पढ़ते रहने, एक दिन ऐसा आ जाएगा कि तेरा मन भी टिक जाएगा। हजार कितना बड़ा पापी जी, मैं हजार बार पापी जग जाना है, सारा संसारी को जानता है इतना बड़ा पापी। कहते निमक माहे ने सतारा एक शिंग चो तर गया से, वो घड़ी भी आ जाती है। भाई गुरदास जी प्रमाण देते हैं, कहते जैसे दीप दीपत पतंग लोग कोट हो, कहते दीवे की लाट देना जिहड़ा पतंग है, क्योंकि जिहड़ा पतंग है ये रूप का विषय है, ये अग दे उत्ते साह संग जाके इहदी परिक्रमा करदा है दीवे की, ते दीवे की परिक्रमा करदा करदा है पतंगे के खब सड़ जाते, उत्थे मर जाता है। कहते जैसे दीप दीपत पतंग पतंगा लोट कोट होत, उहदे दाले घूमदा रहिंदा है। कहिंदे कबू कै जड़ा मैं परत जर जाए, जिहड़ा समा आ जाता है वह घूमदे घूमदे ना उहदे खंभ सड़ जाते हैं, तो उत्थे वह समाप्त हो जाते हैं। इसे तरह ही कहिंदे जैसे खग जोग जोग आवै नित प्रग, खग का अर्थ है पंछी। कहिंदे पंछी जिहड़ा ना चोगा तोड़न वास्ते जाता है, जिहड़ा शिकारी है ना पंछियों नूं फड़न वाला, वह जाल पा लैंदा है, ते मूहरे जाल पा के ना ते पिछे जा के सब इस संग जी जिहड़ा है चोगा दाणे पा लैंदा है। जिहड़े पंछी ने ना वह चोगा चुगदे चुगदे वह जाल च फस जाते हैं। प्रमाण कहिंदे जैसे खग के पंछी चोग चुग आ उड़ आवै नित प्रत, ते कदे कबू कै जाल फस जाए बहुत आए, पर एक दिन ऐसा आ जाता पंछी के जाल च फस जाता समाप्त हो जाता। कहिंदे इसी तरह ही कहिंदे जैसे अल कमल कर, अल कहिंदे भौरे, भौरा कहिंदे कमल की सुगंधी लैण वास्ते आउंदा, जैसे अल कमल कहिंदे कमल गर्द उह सुगंधी लैण वास्ते आउंदा। कहिंदे कबू कै कमल दल संपट समाए है, वह सुगंधी लैंदा लैंदा ना कमल के फुल की जदों बिन छिपदा है उदों कमल जिहड़ा है उहदियां पंखड़ियां बंद हो जांदियां ने, ते भौरा उहदे विच ही बंद हो जांदा। इह भाई गुरदास ने आपां नूं सिख्या दित्ती भी जिवें पतंगा उड़दा उड़दा वह दीवे के उत्ते ही कुरबान हो जाता है, जिहड़ा पंछी है चोगा चुगदा चुगदा ते जाल विच फस जाता है। कहिंदे इसे तरह जिहड़ा कमल है जिहड़ा भौरा है वह सुगंधी लैंदा लैंदा कमल विच ही कुरबान हो जाता है। कहिंदे इसे तरह ही कहिंदे तैसे गुरसिख गुरबाणी अवगाहन करे, कहिंदे इसे तरह जिहड़ा गुरसिख है ना कहिंदे गुरबाणी के अवगाहन के विचार करे, थोड़ा समा हर रोज ही विचार करे फिर की होगा। कहते कबू कै मगन होए मन शब्द उड़ जाए, कहते फिर एक दिन ऐसा आ जाएगा कहते विचार करते हैं करते हैं कहते जो मन है वह शब्द में मगन हो जाएगा, वह शब्द का रस आएगा शब्द उड़ जाए। फिर इस सत्संग जी जो बंधन ने इं कटे जाते हैं, कहते सूतन सच है। वैसे तो सारे बंधन हैं ना एक तरह का, महाराज कहते भी नौ तरह के बंधन है, पर एक जगह महाराज कहते जीवन में पंजा तरह की पाई गई हुई है, पंजा फांसियां पड़िया हुई। सरवर पंखी हेकड़ो फाही बाल पचास, ये लहरी तन कटती है सच्चे तेरी आस। कहते परमात्मा जिहड़ा मेरा शरीर है ना ये मन है, कहते संसार रूपी जिहड़ा सरोवर है कहते ये मैं आगे फस गया। सरवर संसार रूपी सरोवर है ते पंखी हेकड़ो, कहते जीव आत्मा कला है, हेकड़ो का अर्थ है कला, फाही बाल पचास कहते ये फाहियां पाने वाले पंजा ने वो किड़े किड़े ने सा सक जी। चार का अपने अंत है करना है, जिन्हों मन बुद्ध चित अहंकार चार पंजे पड़िया हुई ने, जदों तो आप संकल्प करते हैं फुरले करते हैं उदों मन कहते हैं, जदों कोई निर्णय करते हैं भी कम चंगा या माड़ा है उन्होंने बुद्ध कहते हैं, जदों कोई चितवनी करते हैं विशेष करके इको बार बार चितवनी कर उन्होंने चित कहते हैं, जदों कोई कर्म करके हंगता धर ये कम मैं किया उन्होंने हौमे कहते हैं। ਇਹਨੂੰ ਕਹਿੰਦੇ ਚਤੁਸ਼ਟ ਹੈ ਅੰਤਹਿਕਰਨ। ਚਾਰ ਇਹ ਹੋ ਗਏ ਤੇ ਦਸ ਆਪਣੇ ਇੰਦਰੇ ਹੋ ਗਏ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ। ਜਿਹੜੇ ਕਰਮ ਇੰਦਰੇ ਨੇ, ਜਿਹੜੇ ਹੱਥ ਨੇ ਇਹ ਕਰਮ ਇੰਦਰੇ, ਪੈਰ ਨੇ ਕਰਮ ਇੰਦਰੇ, ਜਿਹੜੇ ਫਸਟ ਇੰਦਰੇ ਨੇ ਇਹ ਕਰਮ ਇੰਦਰੇ, ਜਿਹੜੇ ਆਪਾਂ ਬੋਲਦੇ ਹਾਂ ਸ਼ਬਦ ਬੋਲਦੇ ਹਾਂ ਜੀਵਾ ਦੇ ਨਾਲ ਇਹ ਕਰਮ ਇੰਦਰਾ ਹੈ। ਇਹ ਪੰਜ ਹੋ ਗਏ ਕਰਮ ਇੰਦਰੇ, ਪੰਜ ਗਿਆਨ ਇੰਦਰੇ ਨੇ। ਨੇਤਰਾਂ ਦੇ ਨਾਲ ਵੇਖ ਕੇ ਆਪਾਂ ਨੂੰ ਗਿਆਨ ਹੁੰਦਾ ਇਹ ਵਸਤੂ ਕੈਸੀ ਹੈ, ਨੇਤਰ ਗਿਆਨ ਇੰਦਰਾ। ਕੰਨਾਂ ਨਾਲ ਸੁਣਦੇ ਹਾਂ ਚੰਗਾ ਜਾਂ ਮਾੜਾ, ਇਹ ਕਰਮ ਇੰਦਰਾ ਹੈ। ਤੇ ਨਾਸ ਤੋਂ ਸੁਗੰਧੀ ਲੈਂਦੀਆਂ ਨੇ, ਇਹ ਕਰਮ ਇੰਦਰਾ ਹੈ। ਜਿਹੜੀ ਜਿਹੜੀ ਜੀਵ ਰਸਨਾ ਹੈ ਤੇ ਮਿੱਠਾ ਕੌੜਾ ਸਵਾਦ ਵੇਖਦੀ ਹੈ ਇਹ ਕਰਮ ਇੰਦਰਾ ਹੋ ਗਈ, ਇਹ ਮਿਸਾਲ ਗਿਆਨ ਇੰਦਰਾ ਹੋ ਗਈ। ਜਿਹੜੀ ਚਮੜੀ ਹੈ ਤੱਤਾ ਠੰਡਾ ਕੋਮਲ ਕਠਨ ਆਪਾਂ ਸਪਰਸ਼ ਕਰਕੇ ਵੀ ਆਪਾਂ ਨੂੰ ਗਿਆਨ ਹੁੰਦਾ ਹੈ ਕਿ ਇਹ ਚੀਜ਼ ਬੜੀ ਕੋਮਲ ਹੈ ਜਾਂ ਸਖਤ ਹੈ, ਚਮੜੀ ਵੀ ਗਿਆਨ ਇੰਦਰ ਹੈ। ਸੋ ਦਸ ਇਹ ਇੰਦਰੇ ਹੋ ਗਏ, ਦਸ ਦੇ ਚਾਰ ਚੌਦਾਂ, ਚਤੁਸ਼ਟ ਹੈ ਅੰਤਹਿਕਰਨ, ਦਸ ਇੰਦਰੇ ਚੌਦਾਂ ਹੋ ਗਏ। ਤੇ ਸਾਧ ਸੰਗਤ ਜੀ ਇਹ ਚੌਦਾਂ ਨਾ, ਇਹ ਚੌਦਾਂ ਦੇ ਸਾਧ ਸੰਗਤ ਜੀ ਵੱਖਰੇ ਵੱਖਰੇ ਵਿਸ਼ੇ ਨੇ, ਚੌਦਾਂ ਇਹਦੇ ਦੇਵਤੇ ਨੇ। ਜਿਵੇਂ ਅੱਖਾਂ ਦਾ ਵਿਸ਼ਾ ਕੀ ਹੈ, ਰੂਪ, ਜਿਹੜੀਆਂ ਵੀ ਅੱਖਾਂ ਨੇ ਨਾ ਇਹਨਾਂ ਰੂਪ ਦਾ ਵਿਸ਼ਾ ਲੱਗਿਆ। ਮਹਾਰਾਜ ਕਹਿੰਦੇ ਰੂਪ ਹੈ ਕਾਮੇ ਦੋਸਤੀ, ਭੁੱਖਿਆ ਸਭ ਹੈ ਕਰਨਾ। ਕੰਨਾਂ ਨੂੰ ਸ਼ਬਦ ਦਾ ਵਿਸ਼ਾ, ਨਾਸਕਾਂ ਨੂੰ ਸੁਗੰਧੀ ਦਾ ਹੈ, ਤੇ ਚਮੜੀ ਨੂੰ ਸਪਰਸ਼ ਕਰਦਾ ਹੈ, ਤੇ ਰਸਨਾਂ ਨੂੰ ਸਵਾਦ ਆਉਂਦਾ। ਪੰਜ ਵਿਸ਼ੇ ਇਹ ਤੇ ਪੰਜ ਆਪਣੇ ਹਿਸਾਬ ਸਾਂਝੇ ਹੋ ਗਏ, ਕਾਮ ਕ੍ਰੋਧ ਲੋਭ ਮੋਹ ਕਾਰਨ। ਚੌਦਾਂ ਇਹਨਾਂ ਦੇ ਸਾਧ ਸੰਗਤ ਦੇ ਵਿਸ਼ੇ ਨੇ ਤੇ ਚੌਦਾਂ ਇਹਦੇ ਦੇਵਤੇ ਮੰਨੇ ਗ੍ਰੰਥਾਂ ਵਿੱਚ। ਇਹਨੂੰ ਕਹਿੰਦੇ ਚੌਦਾਂ ਤ੍ਰਿਪੁਟੀਆਂ, ਚੌਦਾਂ ਦੇਵਤੇ ਨੇ। ਜਿਵੇਂ ਨੇਤਰਾਂ ਦਾ ਸੂਰਜ ਮੰਨੇ ਹੈ, ਬੁੱਧ ਦਾ ਚੰਦਰਮਾ ਮੰਨੇ ਹੈ, ਤੇ ਉਦਰ ਦਾ ਗਰਭਾ ਮੰਨੇ ਹੈ, ਤੇ ਵੱਖਰੇ ਵੱਖਰੇ ਸਾਰੇ ਦੇਵਤਿਆਂ ਦੇ ਆਪਣੇ ਆਪਣੇ ਹੱਥਾਂ ਦਾ ਇੰਦਰ ਮੰਨੇ ਨੇ, ਇਹ ਚੌਦਾਂ ਦੇਵਤੇ ਨੇ। ਸੋ ਚੌਦਾਂ ਦੀ ਬਿਆਲੀ ਹੋ ਗਏ ਨਾ, ਇਹ ਪੰਜ ਕਾਲ ਕ੍ਰੋਧ ਹੰਕਾਰ ਹੋ ਗਏ, ਚਾਰ ਚਾਰ ਅੰਤਹਿਕਰਨ ਹੋ ਗਏ, ਦਸ ਗਿਆਨ ਇੰਦਰੇ ਹੋ ਗਏ, ਚੌਦਾਂ ਚੌਦਾਂ ਵਿਸ਼ੇ, ਚੌਦਾਂ ਦੇਵਤੇ, ਬਿਆਲੀ, ਪੰਜ ਕਾਲ ਕ੍ਰੋਧ ਹੰਕਾਰ ਹੋ ਗਏ 47, ਤੇ ਤਿੰਨ ਹੋ ਗਏ ਮਾਇਆ ਦੇ ਗੁਣ, ਰਜਗੁਣ, ਤਾਲਗੁਣ, ਸਤਗੁਣ, ਇਹ ਤੇਰੀ ਸਭ ਮਾਇਆ, ਇਹ ਹੋ ਪੂਰੀ 50 ਹੋ ਗਏ। ਸੋ ਇਸ ਕਰਕੇ ਮਹਾਰਾਜ ਕਹਿੰਦੇ ਨੇ ਸਰਵਰ ਪੰਕੀ ਹੇਕੜੋ ਪਾਲੀ ਵਾਰ 50, ਕਹਿੰਦੇ ਨੇ ਪ੍ਰਮਾਤਮਾ, ਕਹਿੰਦੇ ਸੰਸਾਰ ਵੀ ਇਸ ਸਮੁੰਦਰ ਦੇ ਵਿੱਚ ਕਹਿੰਦੇ ਮੈਂ ਇਕੱਲਾ ਜੀਵ ਹਾਂ, ਤੇ ਮੈਨੂੰ ਫਾਹੀਆਂ ਪਾਉਣ ਵਾਲੇ 50 ਆਏ, ਇਹ ਲਹਿਰ ਤਨ ਗੜਦੀ ਆ ਸੱਚੇ ਤੇਰੀ ਆਸ, ਕਹਿੰਦੇ ਮੇਰਾ ਮੇਰੀ ਬੁੱਧੀ ਰੂਪੀ ਜਿਹੜਾ ਜਹਾਜ਼ ਹੈ ਜਾ ਕੇ ਫਸ ਗਿਆ ਇਹ ਲਹਿਰਾਂ ਦੇ ਵਿੱਚ, ਉਹ ਮੈਨੂੰ ਬਚਾਜ ਪਾਉਣ। ਫਿਰ ਸਤਿਗੁਰ ਅੱਗੇ ਬੇਨਤੀ ਹੈ, ਸਤਿਗੁਰ ਅੱਗੇ ਬੇਨਤੀ ਕਰੋ, ਕਿਉਂਕਿ ਲੰਬੀ ਲੰਬੀ ਨਦੀ ਰਹਿ ਕੱਪੜ ਕੇ ਰੇਵਾਰ, ਇਹ ਬੜੀ ਨਦੀ ਜਿਹੜੀ ਭਿਆਨਕ ਹੈ, ਕੱਪੜ ਕੇ ਲਹਿਰਾਂ ਬੜੀਆਂ ਦੀਆਂ ਭਿਆਨਕ ਹਨ। ਕਹਿੰਦੇ ਫਿਰ ਕੀ ਕਰੇ, ਕਹਿੰਦੇ ਪੂਰੇ ਗੁਰੂ ਦੇ ਅੱਗੇ ਅਰਦਾਸ ਕਰ, ਸਤਿਗੁਰੂ ਅੱਗੇ ਅਰਦਾਸ ਕਰ ਕਿ ਸਤਿਗੁਰੂ ਕਿਰਪਾ ਕਰ ਸਾਡੇ ਜੀਵਨ ਦਾ ਬੇੜਾ ਪਾਰ ਹੋ ਜਾਵੇ। ਕਹਿੰਦੇ ਫਿਰ ਕੀ ਹੋਏਗਾ, ਕਹਿੰਦੇ ਬੇੜੇ ਡੁੱਬਣ ਦਾ ਭਾਓ, ਫਿਰ ਤੇਰਾ ਬੇੜਾ ਡੁੱਬੇਗਾ ਨਹੀਂ, ਸਤਿਗੁਰੂ ਬੁਲਾਏ, ਸਤਿਗੁਰੂ ਅੱਗੇ ਬੇਨਤੀ ਕਰ। ਇਸ ਕਰਕੇ ਮਹਾਰਾਜ ਕਹਿੰਦੇ ਹੇ ਵਾਹਿਗੁਰੂ ਪਰਮੇਸ਼ਰ, ਕਹਿੰਦੇ ਸਾਨੂੰ ਇਹ ਫਾਹੀਆਂ ਪਈਆਂ ਹੋਈਆਂ ਨੇ, ਸੰਤੋ ਹੋ ਸੁਣੋ ਭਾਈ ਹੋ ਸੂਟਲ ਸੱਚ ਹੈ ਲਾਏ, ਕਹਿੰਦੇ ਜਿਹੜੇ ਬੰਧਨ ਹਨ ਆਪਾਂ ਨੂੰ ਪਏ ਹੋਏ ਨੇ ਵਿਸ਼ੇ ਵਿਕਾਰਾਂ ਦੇ, ਕਿਹਨਾਂ ਤੋਂ ਛੁਟਕਾਰਾ ਦਿਵਾਉਣ ਵਾਲਾ ਪ੍ਰਮਾਤਮਾ ਦਾ ਨਾਮ ਹੈ। ਫਿਰ ਕਹਿੰਦੇ ਐਸਾ ਜੋ ਪ੍ਰਮਾਤਮਾ ਦਾ ਨਾਮ ਹੈ ਉਹ ਪ੍ਰਾਪਤ ਕਿੱਥੇ ਹੋਏਗਾ, ਤੇ ਮਹਾਰਾਜ ਕਹਿੰਦੇ ਗੁਰੂ ਕੇ ਚਰਨ ਸੇਵਣੇ ਤੀਰਥ ਹਰਤਾ ਨਾਲ, ਕਹਿੰਦੇ ਗੁਰੂ ਦੇ ਚਰਨਾਂ ਨੂੰ ਸੇਵਣ। ਗੁਰੂ ਦੇ ਚਰਨ ਕਿਹੜੇ ਨੇ, ਚਰਨ ਹਿਰਦੈ ਸ਼ਬਦ ਗੁਰੂ ਕੋ ਨਾਨਕ ਵਾਧੇ ਉਪਾਰ, ਜਿਹੜਾ ਗੁਰੂ ਦਾ ਸ਼ਬਦ ਹੈ ਗੁਰਬਾਣੀ ਹੈ ਇਹ ਗੁਰੂ ਦੇ ਚਰਨ ਹਨ। ਇਹ ਤੀਰਥ ਹਰਤਾ ਨਾਮ, ਜਿਹੜਾ ਤੀਰਥ ਹੈ ਨਾ ਆਪਾਂ ਤੀਰਥਾਂ ਤੇ ਜਾਂਦੇ ਹਾਂ, ਤੀਰਥ ਦਾ ਅਰਥ ਹੈ ਪਵਿੱਤਰਤਾ ਦੇਣੀ। ਕਹਿੰਦੇ ਪ੍ਰਮਾਤਮਾ ਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੈ, ਵਾਹਿਗੁਰੂ ਦਾ ਪਰਮੇਸ਼ਰ ਸਭ ਤੋਂ ਪਵਿੱਤਰ ਹੈ, ਪਵਿੱਤਰ 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 ਪ੍ਰੀਤ, ਨਾਮ ਜਪੈ ਨਾਨਕ ਮਨ ਪ੍ਰੀਤ। ਜਿਹੜੀਆਂ ਕਰੋੜਾਂ ਗੰਗਾ ਹਨ ਇਹ ਵੀ ਸਾਸਾ ਜੀ ਗੁਰੂ ਦੇ ਚਰਨਾਂ ਦੇ ਵਿੱਚ ਹਨ। ਜਨ ਚਰ ਰਾਜ ਮੁਖ ਮਸਤਕ ਲਾਗੀ, ਆਸਾ ਅਣਕ ਪੂਰਨ ਤਰੰਗਾ, ਕਹਿੰਦੇ ਪੂਰੇ ਗੁਰੂ ਦੀ ਅਥਵਾ ਸੰਗਤ ਦੀ ਧੂੜੀ ਮਿਲ ਜਾਵੇ, ਚਰ ਕੇ ਚਰ ਰਜ ਕੇ ਧੂੜੀ ਮੁੱਖ ਮਸਤਕ ਲਾਗੀ, ਆਸਾ ਅਣਕ ਪੂਰਨ ਤਰੰਗਾ, ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਨੇ। ਜਨ ਪਾਰ ਜਨ ਕੇ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਕਹਿੰਦੇ ਪੂਰੇ ਗੁਰੂ ਦੇ ਜਿਹੜੇ ਚਰਨ ਨੇ, ਕਹਿੰਦੇ ਕਰੋੜਾਂ ਜਿਹੜੇ ਤੀਰਥ ਨੇ ਉਹ ਚਰਨਾਂ ਵਿੱਚ ਨਿਵਾਸ ਕਰਦੇ। ਜਨ ਪਾਰ ਬ੍ਰਹਮ ਜਨ ਕੀ ਨਿਰਮਲ ਮਹਿਮਾ, ਜਨ ਕੇ ਚਰਨ ਤੀਰਥ ਕੋਟ ਗੰਗਾ, ਜਨ ਕੀ ਧੂਲ ਮੱਜਣ ਕੀ ਉਹ ਨਾਨਕ, ਜਨਮ ਜਨਮ ਕੇ ਹਰੇ ਕਲੰਗਾ। ਕਲੰਗਾ ਕਹਿੰਦੇ ਨੇ ਪਾਪਾਂ ਨੂੰ, ਕਹਿੰਦੇ ਮੈਂ ਆਪਣੇ ਗੁਰੂ ਦੇ ਚਰਨਾਂ ਵਿੱਚ ਇਸ਼ਨਾਨ ਕੀਤਾ ਹੈ ਮਨ ਕਰਕੇ, ਜਨਮਾਂ ਜਨਮਾਤਾਂ ਜਿਹੜੇ ਪਾਪ ਨੇ ਉਹ ਨਸ਼ਟ ਹੋ ਗਏ। ਇਸ ਕਰਕੇ ਮਹਾਰਾਜ ਨੇ ਗੁਰੂ ਕੇ ਚਰਨ ਸਰੇਵ ਨੇ ਤੀਰਥ ਹਰ ਕਾ ਨਾਮ, ਜਿਹੜਾ ਪਰਮਾਤਮਾ ਦਾ ਨਾਮ ਹੈ ਇਹੀ ਤੀਰਥ ਹੈ। ਤੀਰਥ ਧਾਰਨ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਗੁਰੂ ਸ਼ਬਦ ਦੀ ਵਿਚਾਰ ਕਰਕੇ ਵਿਰਤੀ ਨੂੰ ਅੰਤਰਮੁਖ ਕਰਨਾ ਹੈ। ਅੰਤਰਮੁਖ ਤੋਂ ਭਾਵ ਹੈ ਜਿਹੜਾ ਆਪਣਾ ਮਨ ਸਾਰੀ ਜ਼ਿੰਦਗੀ ਬਾਹਰ ਦੌੜਿਆ ਕਰਦਾ, ਇਹ ਥੋੜ੍ਹਾ ਸਮਾਂ ਇਹਨੂੰ ਅੰਤਰਮੁਖ ਕਰ ਲੈ। ਜੋ ਅੰਦਰ ਤੇਰੇ ਪਰਮਾਤਮਾ ਦਾ ਅੰਸ਼ ਹੈ, ਪਰਮਾਤਮਾ ਦੀ ਜੋਤ ਹੈ, ਉਹਦੇ ਨਾਲ ਆਪਣੀ ਸਾਂਝ ਬਣਾ ਲੈ, ਠੀਕ ਤੇਰਾ ਅੰਦਰੇ ਨਹਾਉਣਾ ਹੋ ਜਾਵੇ, ਉਹਨੂੰ ਮਹਾਰਾਜ ਕਹਿੰਦੇ ਨੇ। ਅਤੇ ਸੱਚਾ ਧਾਰਨ ਗੁਰ ਦੀ ਸੇਵਾ, ਕਹਿੰਦੇ ਸੱਚਾ ਨਹਾਉਣ ਕੀ ਹੈ, ਪਰਮਾਤਮਾ ਦੇ ਨਾਮ ਨੂੰ ਜਪਣ। ਨਹੀਂ ਤਾਂ ਕਹਿੰਦੇ ਨਹਾਏ ਨਹਾਏ ਨਹੀਂ, ਬੰਦਾ ਨਹਾਉਂਦਾ ਕੀਰਤਨ ਦੇ ਜਾ ਕੇ ਨਹਾਉਂਦੇ ਨਹੀਂ, ਕਹਿੰਦੇ ਕਿਉਂ ਕਰੇ ਅੰਤਸ ਕਰਨ ਮਲੀਨ। ਜੇ ਅੰਦਰੋਂ ਮਨ ਹੀ ਮਲੀਨ ਹੈ, ਬਾਹਰ ਨਹਾਉਣਾ ਕਿਸੇ ਕੰਮ ਨਹੀਂ। ਕਹਿੰਦੇ ਸੁਰਾ ਪਾਤਰ ਵਾਰ ਸੌ ਧੋਏ ਸੁੱਧ ਕਰੀ ਨਾ। ਸੁਰਾ ਨਾ ਸ਼ਰਾਬ ਦੇ, ਪਾਤਰ ਨਾ ਭਾਂਡੇ ਦੇ। ਕੋਈ ਕਹਿੰਦੇ ਕੱਚੇ ਭਾਂਡੇ 'ਚ ਨਾ ਕਿਤੇ ਸ਼ਰਾਬ ਪਾ ਦਿਓ, ਉਹਨੂੰ ਸੌ ਵਾਰ ਧੋ ਦਿਓ, ਉਹ ਤੋਂ ਉਹਦੀ ਬਦਬੂ ਨਹੀਂ ਜਾਏਗੀ, ਇਹ ਇੱਕ ਪ੍ਰਮਾਣ ਹੈ। ਕਹਿੰਦੇ ਜੇ ਨਹਾਏ ਨਹਾਏ ਨਹੀਂ, ਕੀਰਤ ਨਹਾਏ ਨਹਾਏ ਨਹੀਂ, ਅੰਤ ਹੈ ਕਰਨ ਮਲੀਨ। ਜੇ ਤੇਰਾ ਅੰਦਰਾ ਤੇਰਾ ਮਨ ਹੀ ਮਲੀਨ ਹੈ, ਕਹਿੰਦੇ ਸੁਰਾ ਪਾਤਰ ਵਾਰਸੋਂ ਧੋਏ ਸੁੱਧ ਕਰੀ ਨਾ, ਕਿਉਂ ਸੁੱਧ ਨਹੀਂ ਹੁੰਦਾ। ਕਹਿੰਦੇ ਇਸੇ ਤਰ੍ਹਾਂ ਜੇ ਤੇਰੇ ਅੰਦਰ ਦੇਸੀ ਵਿਕਾਰਾਂ ਦੀ ਬਦਬੂ ਆ ਰਹੀ ਹੈ, ਤੂੰ ਨਹਾਤਾ ਨਹੀਂ ਹਲੇ। ਇਸ ਕਰਕੇ ਮਹਾਰਾਜ ਕਹਿੰਦੇ ਨਹਾਤਾ ਧੋਤਾ ਥਾਇ ਨਾ ਪਾਈ, ਮਨ ਬੋਧ ਕਰੇ ਚ ਤਰਾਈ, ਜਿਹਾ ਆਇਆ ਤਿਹਾ ਦਸੀ ਕਰ ਅਵੜ ਪਛੋਤਾ। ਇਸ ਕਰਕੇ ਸਾਂਝ ਕੀਜੈ ਗੁਣੇ ਕਰੀ, ਗੁਣਾਂ ਦੀ ਸਾਂਝ ਕਰਨੀ ਹੈ, ਸਾੜ ਅਵੜ ਚਲੀ ਇਹ ਨਹਾਉਣਾ। ਇਸ ਕਰਕੇ ਮਹਾਰਾਜ ਦੇ ਪਰਮਾਤਮਾ ਦਾ ਨਾਮ ਹੀ ਨਹਾਉਣਾ ਹੈ, ਇਹ ਨਾਮ ਜਪਣਾ ਹੈ, ਗੁਰਬਾਣੀ ਪੜ੍ਹਨੀ ਹੈ, ਇਹ ਤੀਰਥ ਹੈ, ਆਗਿਆ ਦਰਗਹਿ ਬੰਨੀ ਹੈ, ਮਿਲੈ ਵਿਖਾਵੇ ਖਾਵਾ। ਫਿਕਰ ਜਾਏਗਾ ਕਿ ਦਰਗਾਹ ਦੇ ਵਿੱਚ ਜਾ ਕੇ ਤੈਨੂੰ ਮੰਨਿਆ ਜਾਏਗਾ ਕਿ ਤੂੰ ਕੁਝ ਖਟਕੇ ਲੈ ਕੇ ਆਇਆ, ਫਿਰ ਮਿਲੈ ਵਿਖਾਵੇ ਖਾਓ। ਜਿਹਨੂੰ 84 ਲੋਕ 84 ਲੱਖ ਦੋਨਾਂ ਵਿੱਚ ਕਿਤੇ ਥਾਂ ਨਹੀਂ ਸੀ, ਨਿੱਢ ਕਰ ਟਿਕਾਣਾ ਨਹੀਂ ਸੀ ਮਿਲਿਆ ਕਿਤੇ ਜੀਵਨ, ਅੱਗੇ ਲੋਕ ਭਰਮ ਕਰਦਾ ਫਿਰਦਾ ਸੀ, ਫਿਰ ਨਿੱਧ ਕਰਕੇ ਪ੍ਰਾਪਤੀ ਹੋ ਗਈ ਹੈ। ਨਿਥਾਲ ਥਾਂ ਹੁੰਦਾ ਥਾਂ, ਨੇਕੀ ਰਹਿਤ ਆਪਣਾ ਸਰੂਪ ਜੋ ਸੀ ਨਾ ਉਹਦੀ ਪ੍ਰਾਪਤੀ ਹੋ ਗਈ, ਗੁਰਬਾਣੀ ਦੀ ਸੋਝੀ ਪ੍ਰਾਪਤ ਹੋਣ ਦੇ ਨਾਲ। ਭਾਈ ਰੇ ਸਾਚੀ ਸਤਿਗੁਰ ਸੇਵੇ, ਭਾਈ ਸੱਚੀ ਸੇਵਾ ਹੈ ਪੂਰੇ ਗੁਰੂ ਦੀ ਸੇਵਾ ਕਰਨੀ, ਪ੍ਰਤੱਖ ਰੂਪ ਦੇ ਵਿੱਚ ਸੇਵਾ ਕਰਨੀ ਸਾਧ ਸੰਗਤ ਦੀ, ਅਤੇ ਅੰਦਰੀ ਭਾਵ ਦੇ ਵਿੱਚ ਗੁਰਕੀ ਸੇਵਾ ਕੀ ਹੈ, ਸ਼ਬਦ ਵਿਚਾਰ, ਸ਼ਬਦ ਹੀ ਵਿਚਾਰ ਕਰਨੀ, ਇਹ ਸੇਵਾ ਹੈ। ਹੋਮੇ ਮਾਰੇ ਕਰਨੀ ਸਾਰ, ਇਹ ਸੱਚੀ ਸੇਵਾ ਹੈ। ਸਤਿਗੁਰੂ ਤੁੱਠੇ ਪਾਈ ਹੈ ਪੂਰਨ ਅਲੱਖ ਭੇਵ, ਕਹਿੰਦੇ ਜੇ ਸਤਿਗੁਰੂ ਤੁੱਠੇ ਕਿ ਪ੍ਰਸੰਨ ਹੋ ਜਾਵੇ, ਫਿਰ ਕਹਿੰਦੇ ਜੋ ਪੂਰਨ ਕੀ ਸਾਰੀ ਪਰਿਪੂਰਨ ਪ੍ਰਮਾਤਮਾ ਅਲੱਖ, ਜਿਹਨੂੰ ਕੋਈ ਲਾਕੀ ਜਾਣ ਨਹੀਂ ਸਕਦਾ, ਅਭੇਵ ਭੇਦਾਂ ਤੋਂ ਰਹਿਤ ਹੈ, ਕਹਿੰਦੇ ਉਸਦਾ ਕੋਈ ਭੇਦ ਨਹੀਂ ਜਾਣ ਸਕਦਾ, ਫਿਰ ਪੂਰੇ ਗੁਰੂ ਦੀ ਪ੍ਰਸੰਨਤਾ ਦੇ ਨਾਲ ਉਹਦੀ ਪ੍ਰਾਪਤੀ ਪ੍ਰਾਪਤੀ ਹੋ ਜਾਏਗੀ। ਰਹਾਉ ਸਤਿਗੁਰ ਬਿਟੋਂ ਵਾਰਿਆ, ਜੇ ਦਿੱਤਾ ਸਤਨਾਮ, ਕਹਿੰਦੇ ਮੈਂ ਆਪਣੇ ਗੁਰੂ ਤੋਂ ਗਵਾਰਿਆ ਕਿ ਇਹ ਕੁਰਬਾਨ ਜਾਂਦਾ ਹਾਂ, ਜਿਹਨੇ ਕਿਰਪਾ ਕਰਕੇ ਮੈਨੂੰ ਸੱਚਾ ਨਾਮ ਦੇ ਦਿੱਤਾ, ਜਿਹੜਾ ਨਾਮ ਹੈ ਸਾਧ ਸੰਗਤ ਜੀ, ਇਹ ਪੂਰੇ ਗੁਰੂ ਦੇ ਕੋਲ ਹੈ, ਕਿਸੇ ਹੋਰ ਕੋਲ ਨਹੀਂ। ਸਤਿਗੁਰੂ ਮਹਾਰਾਜ ਕਹਿੰਦੇ ਨੇ ਜਿਸ ਵਕਰ ਕੋ ਲੈਣ ਤੋਂ ਆਇਆ ਰਾਮ ਨਾਮ ਸੰਤਨ ਘਰ ਪਾਇਆ, ਕਹਿੰਦੇ ਗੁਰੂ ਮਹਾਰਾਜ ਜੀ ਨੇ ਆਪਣੇ ਵਾਸਤੇ ਘਰ ਹੀ ਪਾ ਦਿੱਤਾ, ਕਿ ਸੱਚਾ ਨਾਮ ਵਰਤਿਆ ਪਾ ਨੂੰ ਗੁਰਬਾਣੀ ਵਰਤੀ ਜੋ ਅੰਦਰ ਇਸ ਬਾਣੀ ਦੇ ਹਰ ਨਾਮ ਪਾਇਆ, ਗੁਰਬਾਣੀ ਤੋਂ ਆਪਾਂ ਨੂੰ ਨਾਮ ਦੀ ਪ੍ਰਾਪਤੀ ਹੋਏਗੀ। ਫਿਰ ਅੰਦਰ ਸੱਚ ਸਲਾਮ ਨਾਲ ਸੱਚੇ ਕੇ ਗੁਣ ਗਾਓ, ਅਨੰਦਨੀ ਦਿਨ ਰਾਤ ਅਥਵਾ ਇੱਕ ਰਸਤੇ ਦੇ ਸੱਚ ਨੂੰ ਸੁਣਾਉਣਾ ਹੈ। ਪਰਮਾਤਮਾ ਦੀ ਵਿੜਾਈ ਕਰਦੇ ਰਹਿਣਾ, ਸੱਚੇ ਕੀ ਗੁਣ ਗਾਓ, ਸੱਚੇ ਪਰਮਾਤਮਾ ਦੇ ਗੁਣ ਗਾਉਣੇ ਹਨ। ਸੱਚ ਖਾਣਾ, ਸੱਚ ਪਹਿਰਣਾ, ਸੱਚੇ ਸੱਚਾ ਨਾਉ। ਆਮ ਕਰਕੇ ਆਪਣੀ ਆਪਣੇ ਕਰਤੱਵ ਜਾਂ ਆਪਣਾ ਖਾਣ 'ਤੇ ਬੜਾ ਧਿਆਨ ਹੁੰਦਾ ਜਾਂ ਪਹਿਰਨ 'ਤੇ ਧਿਆਨ ਹੁੰਦਾ, ਪਹਿਰਣਾ ਵੀ ਜਾਲ ਸਾਧ ਸੰਗੀ ਆਮ ਵਖਾਵੇ ਵੱਧ ਹੁੰਦੇ। ਆਮ ਕਰਕੇ ਤਾਂ ਪਹਿਰਣਾ ਹੁੰਦਾ ਠੰਡ ਤੋਂ ਬਚਣ ਵਾਸਤੇ, ਜਾਂ ਜਿਹੋ ਜਿਹਾ ਕੋਈ ਮੌਸਮ ਹੋਵੇ ਉਸ ਅਨੁਸਾਰ ਵਸਤਰ ਪਹਿਨੇ ਜਾਂਦੇ ਤਨ ਨੂੰ ਢੱਕਣ ਵਾਸਤੇ। ਪਰ ਸਾਹ ਅੱਜ ਦਾ ਜਿਹੜਾ ਮਨੁੱਖ ਹੈ ਨਾ, ਵਿਖਾਵਾ ਜ਼ਿਆਦਾ ਕਰਦਾ, ਵਿਖਾਵੇ ਵਾਸਤੇ ਵਸਤਰ ਪਾਏ ਜਾਂਦੇ ਹੈ। ਤਦੇ ਮਹਾਰਾਜ ਕਹਿੰਦੇ ਨੇ, ਬਾਬਾ ਹੋਰ ਪਹਿਨਣ ਖੁਸ਼ੀ ਖੁਆਰ, ਜਿਸ ਪਹਿਲੇ ਤਨ ਪੀੜੀਆ ਮਨ ਮਹਿ ਚੱਲਿਆ ਵਿਕਾਰ। ਅਤੇ ਮਹਾਰਾਜ ਕਹਿੰਦੇ, ਖਾਂਦਾ ਵੀ ਬੰਦਾ ਕਈ ਵਾਰੀ ਬੇਰੋੜਾ ਹੈ। ਕਹਿੰਦੇ ਲੁਕਮਾਨ ਨੇ ਕਿਹਾ ਸੀ, ਕਹਿੰਦੇ ਬੰਦਾ ਨਾ ਆਪਣੀ ਕਹਿੰਦੇ ਜੀਵ ਦੀ ਨੋਕ ਨਾਲ ਕਹਿੰਦੇ ਆਪਣੀ ਕਬਰ ਆਪ ਪੁੱਟਦਾ। ਜੀਵ ਦੀ ਕਹਿੰਦੇ ਆਪਣੀ ਜੀਵ ਦੁਆਰਾ ਆਪਣੀ ਕਬਰ ਆਪ ਪੁੱਟਦਾ, ਕਿਉਂਕਿ ਜੇ ਉਹ ਸਵਾਦ ਵਿੱਚ ਆ ਕੇ ਖਾਣੇ ਖਾਣੇ ਹਨ ਤਾਂ ਗੁਰਬਾਣੀ ਕਹਿ ਰਹੀ ਹੈ, ਸਤਿਗੁਰ ਮਹਾਰਾਜ ਦੱਸ ਰਹੇ ਜੀ ਆਪਾਂ ਨੂੰ, ਕਹਿੰਦੇ ਖਸਮ ਵਿਸਾਰ ਕੀ ਰਸ ਭੋਗ, ਤਾਂ ਤਾਂ ਉੱਠ ਖਲੋਏ ਹੋ ਕਿ ਤਾਂ ਜੋ ਲੋਕ ਚਮੜ ਜਾਂਦੇ। ਜਦੋਂ ਐਸੇ ਖਾਣੇ ਖਾਣੇ ਨੇ ਤੁਹਾਨੂੰ ਬਿਮਾਰੀਆਂ ਲੱਗਣਗੀਆਂ, ਐਸਾ ਪਹਿਰਾਵਾ ਪਹਿਨਾਂਗੇ ਮਨ ਵਿਕਾਰੀ ਹੋਵੇਗਾ। ਅਤੇ ਸਤਿਗੁਰੂ ਮਹਾਰਾਜ ਕਹਿੰਦੇ ਨੇੜੇ ਵਾਸਤੇ ਖਾਣਾ ਬਾਣਾ ਅਤੇ ਗਾਣਾ, ਇਹ ਮਹਾਰਾਜ ਨੂੰ ਗੁਰਮਤ ਦਿੱਤੀ ਹੈ। ਖਾਣਾ ਕੀ ਹੈ? ਸਾਦਾ ਭੋਜਨ। ਪਹਿਨਣਾ ਕੀ ਹੈ? ਸਾਦਾ ਪਹਿਰਾਵਾ ਧਾਰਨ ਕਰਨਾ ਹੈ। ਅਤੇ ਗਾਉਣਾ ਕੀ ਹੈ? ਵਾਹਿਗੁਰੂ ਦਾ ਸ਼ਬਦ ਗੁਰਬਾਣੀ ਗਾਉਣੀ। ਅਤੇ ਸਤਿਗੁਰੂ ਮਹਾਰਾਜ ਆਪਾਂ ਨੂੰ ਇੱਥੇ ਉਪਦੇਸ਼ ਕਰਦੇ ਨੇ, ਕਹਿੰਦੇ ਮੇਰੇ ਵਾਸਤੇ ਸੱਚ ਨੂੰ ਪ੍ਰਮਾਤਮਾ ਉਹਦਾ ਜੋ ਸਿਮਰਨ ਹੈ, ਇਹੀ ਮੇਰੇ ਵਾਸਤੇ ਖਾਣਾ ਹੈ, ਇਹੀ ਪਹਿਨਣਾ ਹੈ। ਸੱਚੇ ਸੱਚਾ ਨਾਉ, ਕਿਉਂਕਿ ਪ੍ਰਮਾਤਮਾ ਸੱਚਾ ਹੈ, ਉਹਦਾ ਨਾਮ ਵੀ ਸੱਚਾ ਹੈ। ਫਿਰ ਸਾਸ ਗਰਾਸ ਨਾ ਵਿਸਰੈ, ਸਫਲ ਮੂਰਤ ਗੁਰ ਆਪ। ਸਾਸ ਆਪਾਂ ਸਵਾਹ ਲੈਂਦੇ ਹਾਂ, ਗਰਾਸ ਜੋ ਸਵਾਦ ਬਾਹਰ ਜਾਂਦਾ ਹੈ, ਅਥਵਾ ਭੋਜਨ ਕਰਦੇ ਹਾਂ ਵੀ ਕਦੇ ਕਦੇ ਮੈਨੂੰ ਪ੍ਰਮਾਤਮਾ ਭੁੱਲੇ ਨਾ। ਸਫਲ ਮੂਰਤ ਗੁਰ ਆਪ, ਕਹਿੰਦੇ ਮੇਰਾ ਜੋ ਗੁਰ ਪਰਮੇਸ਼ਰ ਹੈ ਉਹਦਾ ਦਰਸ਼ਨ ਵੀ ਸਫਲ ਹੈ। ਦਰਸ਼ਨ ਕਿਹਦੇ ਕਰਨੇ ਨੇ? ਸਫਲ ਦਰਸ਼ਨ ਅਕਾਲ ਮੂਰਤ ਪ੍ਰਭ ਹੈ ਭੀ ਹੋਵਨ ਹਾਰਾ, ਜੋ ਪਿੱਛੇ ਨਹੀਂ ਸੀ ਹੁਣ ਵੀ ਹੈ ਅੱਗੇ ਵੀ ਹੋਏਗਾ, ਉਹਦੇ ਦਰਸ਼ਨ ਕਰਨੇ। ਫਿਰ ਉਹ ਗੁਰੂ ਦੀ ਜਿਹੜੇ ਦਰਸ਼ਨ ਨੇ ਉਹ ਸਫਲ ਹਨ। ਸਫਲ ਦਰਸ਼ਨ ਅਕਾਲ ਮੂਰਤ ਪ੍ਰਭ, ਫਿਰ ਜਿਹੜੀ ਹੈ ਦਰਸ਼ਨ ਕੀਤੇ ਹੋਏ ਮੱਥੇ ਨਹੀਂ ਜਾਣਗੇ। ਇਸ ਕਰਕੇ ਮਹਾਰਾਜ ਕਹਿੰਦੇ, ਐਸੀ ਤੂੰ ਪਰਮਾਤਮਾ ਦੀ ਬੰਦਗੀ ਕਰ, ਅੰਦਰ ਸੱਚਾ ਰਹੋ, ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨੇ ਹਾਲ, ਜਾਂ ਗੁਰ ਦੇਖਣ ਸਾਹਮਣੇ ਸਾਹਮਣੇ ਗੁਰੂ ਨੂੰ ਹਾਜ਼ਰ ਜਾਣ ਕੇ ਉਹਦੀ ਬੰਦਗੀ ਕਰ। ਫਿਰ ਗੁਰਜੇਵੜ ਅਵਰ ਨਾ ਦਿਸੈ, ਆਠ ਪਹਿਰ ਤੇ ਸਜਾਬ, ਕਹਿੰਦੇ ਗੁਰੂ ਵਰਗਾ ਦੂਜਾ ਕੋਈ ਨਹੀਂ, ਗੁਰ ਜੈਸਾ ਲਾਹੀ ਤੋਰਦੇ। ਅੱਠੇ ਪਹਿਰ ਉਹਨੂੰ ਜਪਣਾ ਕਰੀਏ, ਯਾਦ ਕਰੀਏ, ਨਜ਼ਰ ਕਰੇ ਤਾਂ ਪਾਈਏ ਸੱਚ ਨਾਮ ਗੁਣ ਦਾਸ। ਦਾਸ ਕੇ ਖਜ਼ਾਨਾ, ਕਹਿੰਦੇ ਪ੍ਰਮਾਤਮਾ ਦਾ ਨਾਮ ਸਾਰੇ ਗੁਣਾਂ ਦਾ ਖਜ਼ਾਨਾ। ਕੋਈ ਬੰਦਾ ਕਹਿੰਦੇ ਮੇਰੀ ਵਡਿਆਈ ਹੋਵੇ, ਮੈਨੂੰ ਧਨ ਮਿਲ ਜਾਵੇ, ਮੈਨੂੰ ਸੁੱਖ ਮਿਲਣ, ਅਤੇ ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਹ ਜਨਾਂ ਦੀ ਸੇਵਾ ਲਾਵੇ। ਜੇ ਕੋ ਆਪਣੀ ਸ਼ੋਭਾ ਦੌੜੈ ਸਾਹ ਸੰਗੀ ਹੋਮੇ ਸ਼ੋਰ, ਜੇ ਕੋ ਜਨਮ ਮਰਨ ਦੇ ਡਰ ਹੈ ਸਾਹ ਜਨਾਂ ਦੀ ਸਰਣੀ ਪਰ, ਜੇ ਜਨਮ ਤੋਂ ਭਰਮ ਦਰਸ਼ ਪਿਆਸਾ ਨਾਲ ਕਰ ਕੇ ਬਲਬਲ ਦਾਸਾ। ਅਤੇ ਮਹਾਰਾਜ ਕਹਿੰਦੇ ਸਾਰੇ ਗੁਣ ਦਾਸ, ਕਹਿੰਦੇ ਪ੍ਰਮਾਤਮਾ ਦਾ ਨਾਮ ਸਾਰੇ ਗੁਣਾਂ ਦਾ ਖਜ਼ਾਨਾ, ਨਦਰ ਕਰੇ ਤਾਂ ਪਾਈਏ, ਜੇ ਆਪਣੀ ਨਦਰ ਕਰ ਦੇਵੇ ਤਾਂ ਇਹ ਇਨਾਮ ਦੀ ਪ੍ਰਾਪਤੀ ਹੋਵੇਗੀ। ਗੁਰ ਪਰਮੇਸ਼ਰ ਇੱਕ ਹੈ ਸਭ ਮੈਂ ਰਹਿਣਾ ਸਮਾਏ, ਕਹਿੰਦੇ ਮੇਰਾ ਸਤਿਗੁਰੂ ਪਰਮੇਸ਼ਰ ਸਰੂਪ ਹੈ, ਇੱਕ ਹੀ ਹੈ, ਇੱਕ ਰੂਪ ਹਨ ਗੁਰ ਪਰਮੇਸ਼ਰ ਇੱਕ ਹੋ ਜਾਣ ਨਾਲ ਸੋਧੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਭੇਦ, ਸਭ ਮੈਂ ਰਹਿਣਾ ਸਮਾਏ, ਕਹਿੰਦੇ ਮੇਰਾ ਸਤਿਗੁਰੂ ਸਾਰਿਆਂ ਦੇ ਵਿੱਚ ਬਿਰਾਜਮਾਨ ਹੋ ਰਹੇ ਨੇ। ਭਜਨ ਕੋ ਪੂਰਬ ਲਿਖਿਆ ਸੇਹੀ ਨਾਲ ਲਿਆ, ਜਿਨ੍ਹਾਂ ਦੇ ਪੂਰਵ ਨੇ ਬਹੁਤ ਉੱਚੇ ਭਾਵ ਹਨ, ਚੰਗੇ ਕਰਮ ਕੀਤੇ ਹੋਏ ਹਨ, ਕਹਿੰਦੇ ਉਹਨਾਂ ਨੂੰ ਵੀ ਪ੍ਰਮਾਤਮਾ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਪੂਰਵ ਲਿਖਿਆ, ਜਿਹੜੇ ਕੋਲ ਪੂਰਵ ਲਿਖਿਆ ਸੇਹੀ ਨਾਮ ਧਿਆਏ, ਉਹੀ ਨਾਮ ਧਿਆਉਂਦੇ ਨੇ, ਨਾਨਕ ਗੁਰ ਸਰਣਾਗਤੀ ਮਰੈ ਨਾ ਆਵੈ ਜਾਏ। ਸਤਿਗੁਰੂ ਮਹਾਰਾਜ ਇੱਥੇ ਸਭ ਦੀ ਸਮਾਪਤੀ ਕਰਦੇ ਨੇ, ਕਹਿੰਦੇ ਮੈਂ ਗੁਰੂ ਦੀ ਸਰਣ ਜਮਾ ਆਵਦੀ, ਮੈਂ ਕਹਿੰਦੇ ਮੇਰੇ ਐਸੇ ਗੁਰੂ ਦੀ ਸ਼ਰਨ ਜਾ ਰਹੇ ਹਨ, ਮਰੈ ਨਾ ਆਵੈ ਨਾ ਜਾਏ। ਨਾ ਮਰਦਾ ਅਕਾਲ ਮੂਰਤ ਪਰ ਪਾਇਆ ਅਵਨਾਸੀ, ਨਾ ਕਦੇ ਮਰਿਆ ਨਾ ਦਾਇਆ, ਉਹ ਪ੍ਰਮਾਤਮਾ ਦਾ ਐਸਾ ਸਰੂਪ ਹੈ, ਨਾ ਮਰਦਾ ਨਾ ਜੰਮਦਾ, ਨਾ ਉਹ ਬੁੱਢਾ ਨਾ ਉਹ ਬਾਲਾ, ਜਿਹੜਾ ਪਰਮਾਤਮਾ ਐਸਾ ਹੈ ਉਹਦਾ ਹੀ ਸਰੂਪ ਆਪਣੇ ਵਿੱਚ ਆਤਮਾ ਹੈ। ਆਤਮਾ ਪਰਮਾਤਮਾ ਇੱਕੋ ਕਰੇ ਅੰਤ ਅਤੇ ਦੁੱਧ ਦਾ ਅੰਤਰ ਮਰੇ। ਐਸੀ ਜੋ ਵਿਚਾਰ ਹੈ ਇਹ ਆਪਾਂ ਨੂੰ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਰਹੇ ਨੇ। ਇਸ ਕਰਕੇ ਸਾਧਨ ਜੀ ਵਿਚਾਰਾਂ ਦਾ ਸਮੁੱਚਾ ਭਾਵ ਇਹੀ ਹੈ ਕਿ ਮਹਾਰਾਜ ਕਹਿੰਦੇ ਨੇ ਜੋ ਸਭ ਸ਼ੁਰੂ ਹੋਇਆ ਸੀ ਨਾ ਸਤਿਗੁਰੂ ਸੁਣ ਭਾਈ ਉਹ ਛੁੱਟਣ ਸੱਚ ਹੈ ਨਾ ਇਹ ਵੀ ਪਰਮਾਤਮਾ ਦੇ ਨਾਲ ਦੇ ਛਿੜਕਾ ਜਪਣ ਕਰਕੇ ਛੁਟਕਾਰਾ ਹੋਏਗਾ। ਅਤੇ ਮਹਾਰਾਜ ਕਹਿੰਦੇ ਸੋਧਤ ਸੋਧਤ ਸੋਧ ਵਿਚਾਰਾ ਬਿਨ ਹਰ ਭਗਤ ਨਹੀਂ ਛੁਟਕਾਰਾ। ਕਿੰਨੀਆਂ ਮਰਜ਼ੀ ਛਾਲਾਂ ਮਾਰ ਲਓ ਜੇ ਛੁਟਕਾਰਾ ਪ੍ਰਾਪਤ ਕਰ ਲਏ ਬਿਨ ਹਰ ਭਗਤ ਨਹੀਂ ਛੁਟਕਾਰਾ। ਛੁਟਕਾਰਾ ਹੋਏਗਾ ਸਿਮਰਨ ਕੀਤਿਆਂ ਸੰਗਤ ਕੀਤਿਆਂ ਬੰਦਗੀ ਕੀਤਿਆਂ। ਇਸ ਲਈ ਮਹਾਰਾਜ ਆਪਾਂ ਬੇਨਤੀ ਕਰੀਏ ਕੁਦਰਤ ਕੀਮਤਾਂ ਜਾਣੀਏ ਵੱਡਾ ਵੀ ਪ੍ਰਭਾਵ ਹੋਏ ਵਾਹਿਗੁਰੂ ਪਰਮੇਸ਼ਰ ਤੂੰ ਬੜਾ ਬੇਅੰਤ ਹੈ ਪਰ ਕਰ ਬੰਦੀ ਤੂੰ ਬੰਦਗੀ ਜਿਚਰ ਘੱਟ ਮੈਂ ਸਾਓ ਜਿੰਨਾ ਚਿਰ ਸਾਡੇ ਸਵਾਸ ਕਰਦੇ ਨੇ ਉਠਤ ਬੈਠ ਸੁਖ ਨਾਮ ਕਹੋ ਨਾਲ ਨਨਕੇ ਸਤਿਗੰਮ। ਇਹ ਆਪਾਂ ਕਰਮ ਕਰਦੇ ਰਹੀਏ ਕਿ ਸਾਡੇ ਲੋਕ ਸੁਖੀ ਪ੍ਰਲੋਕ ਸਹੀਲਾ ਹੋ ਜਾਏਗਾ। ਸਤਿਗੁਰੂ ਦੀ ਕਿਰਪਾ ਕਰਨ ਉਹਨਾਂ ਵਿਚਾਰਾਂ ਦਾ ਭਾਵ ਸਾਡੇ ਮਨਾਂ ਵਸ ਜਾਵੇ। ਇੱਥੇ ਸਮਾਪਤੀ ਹੈ ਵਿਚਾਰ ਕਰਦਿਆਂ ਹੋਇਆਂ ਬੇਅੰਤ ਗੱਲਾਂ ਹੋਈਆਂ ਹੋਣਗੀਆਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰੂ ਪਿਆਰੇ ਗੁਰੂ ਸਾਹਿਬ ਸਿੰਘ ਜੀ ਬਖਸ਼ਣ ਜੋੜ ਹੈ ਜੀ ਉਹਨਾਂ ਕਰਨ ਦੀ ਜਮਾ ਕਰਨੀ ਇੱਥੇ ਹੀ ਸਮਾਪਤੀ ਹੈ। ਜਿਨ ਕੋ ਮੂਰਤ ਲਿਖਿਆ ਸੇ ਨਾਮ ਧਿਆਏ ਨਾਨਕ ਗੁਰ ਸਰਣਾਗਤੀ ਮਰਨ ਆਵੇ ਜਾਏ। ਦੁਖ ਜੇ ਪਾਰ ਬ੍ਰਹਮ ਭਵਨਾਸੀ ਅਗਨਾਸ ਹੇ ਪੂਰਨ ਜੇ ਸਰਬ ਮੈਂ ਦੁਖ ਭੰਜਨ ਗੁਣ ਦਾਸ ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ ਹੇ ਗੋਵਿੰਦ ਹੇ ਗੁਣ ਵਿਧਾਨ ਲਾਗੇ ਸਦਾ ਦਵੇਕ ਹੇ ਅਪਰੰਤਰ ਹਰ ਹਰੇ ਹੈ ਕੀ ਹੋਣਹਾਰ ਹੇ ਸੰਤਨ ਕੈ ਸਦਾ ਸੰਗ ਹੇ ਜਾਣਾਇਆ ਧਾਰ ਪਿਤਾ ਕਰੋ ਦਾਸ ਕਰੋ ਮੈਂ ਨਿਰਗੁਣ ਆਏ ਕਰੋ ਸਰਣਾਗਤੀ ਕਿਰਪਾ ਕਿਤ ਦਇਆ ਕਰ ਸੇਵ ਦੇ ਗੁਰਪਾਰ ਉਤਾਰ ਨਿਹਾਰ ਜੋ ਸ਼ਰਧਾ ਕਰ ਸੇਵ